वाहिगुरु बिरद पछाण आपना वाहिगुरु बिरद पछाण आपना
वाहेगुरु बिरद पछाण आपना वाहे
ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜਰਾਕੀ ਨਾਨਕ ਸਤਿਗੁਰਬਾਨ ਵਾਹਿਗੁਰੂ ਬਿਰਦ ਪਛਾਣ ਆਪਣ ਵਾਹਿਗੁਰੂ ਬਿਰਦ ਪਛਾਣ Thank you. जन्म जन्म के दुख निवार है। सुख का मन साधार है, दुश्मन पेट धोत निहाला, हर का नाम विचार है मेरा वैद गुरु गोविंद। हर हर नाम औकत मुख देव है, कट जम की फंदा, समर्थ पुरख पूर्ण विधाते आपे करने हार। अपना दास आराप वारिया नानक नाम साध संगत। अमृत पाने बर्तन विच, उस बर्तन विचों व्यो कढ़ना लाजमी है। अगर बर्तन व्यो नाल भरिया है, अमृत उहदे विच कैसे निवास कर सकेगा। मन रूपी पात्र हन, मन रूपी बर्तन है, इसदे विच प्रगंधा ख्यालात जेड़े हन, ਇਹ ਵਿਉਹ ਹੈ, ਜ਼ਹਿਰ ਹੈ। ਜ਼ਹਿਰ ਵਿਨਾਸ਼ ਕਰਨ ਵਾਲੀ ਚੀਜ਼ ਹੈ, ਮਾਰਨ ਵਾਲੀ ਚੀਜ਼ ਹੈ। ਜ਼ਹਿਰ ਤੇ ਇੱਕੋ ਦਫ਼ਾ ਮਾਰਦਾ ਹੈ। ਇਹ ਪਰਾਗਨ ਦਾ ਖਿਆਲ ਬਾਰ ਵਾਰ ਜਾਂ ਮਨ ਦੇ ਚੱਕਰ ਵਿੱਚ ਲਿਆ ਕੇ ਬਾਰ ਵਾਰ ਮਾਰਦੇ ਨੇ। ਸੋ ਇਸ ਵਿੱਚੋਂ ਇਹਨਾਂ ਖਿਆਲਾਂ ਨੂੰ ਕੱਢ ਕੇ ਅੰਮ੍ਰਿਤ, ਜੋ ਅਮਰ ਕਰਨ ਵਾਲੀ ਵਸਤੂ ਹੈ, ਹਰੀ ਦਾ ਜਸ ਅੰਮ੍ਰਿਤ ਹੈ, ਜਿਸ ਦੇ ਪਾਨ ਕੀਤੀਆਂ, ਜਿਸ ਨੂੰ ਹਿਰਦੇ ਵਿੱਚ ਵਸਾਇਆ, ਇਹ ਜੀਵ ਅਮਰ ਹੋ ਜਾਂਦਾ, ਜਨਮਨ ਤੋਂ ਬਰੀ ਹੋ ਜਾਂਦਾ, ਸਾਰੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਇਸ ਨੂੰ ਹਿਰਦੇ ਵਿੱਚ ਨਿਵਾਸ ਦਿਓ, ਇਸ ਨੂੰ ਮਨ ਵਿੱਚ ਨਿਵਾਸ ਦਿਓ, ਪ੍ਰਗਨ ਦਾ ਖਿਆਲਾਤ ਕੱਢੋ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਆਮ ਬਰਤਨ ਵਿੱਚੋਂ ਅਮਰ ਤਦ ਨਿਵਾਸ ਕਰਦਾ, ਦੂਜੀ ਵਸਤੂ ਕੀ ਹੈ, ਜ਼ਹਿਰ ਇਹਦੇ ਵਿੱਚ ਭਰਾਂ ਕਰ ਦਿੱਤਾ ਜਾਵੇ। ਆਉਣ ਖਿਆਲ ਕਰੋ ਗੁਰੂ ਬਾਬੇ ਦਾ ਜਸ। ਅੱਜ ਤੋਂ 500 ਸਾਲ ਪਹਿਲੇ ਸੰਸਾਰ ਦੇ ਉਧਾਰ ਵਾਸਤੇ, ਸੰਸਾਰ ਵਿੱਚ ਧਰਮ ਸਥਾਪਨ ਕਰਨ ਵਾਸਤੇ, ਧਰਮ ਹਰ ਦੋਣਾ ਜਾਣਾ ਵੀ ਜੀਵ ਨੂੰ ਸੁੱਖ ਦਿੰਦਾ ਹੈ। ਸ਼ੇਕਾਮੀ ਪੁਰਸ਼ਾਂ ਨੂੰ ਸਵਰਗ ਰਾਜ ਆਦਿ ਦੀ ਪ੍ਰਾਪਤੀ ਹੁੰਦੀ, ਇਸ ਕਾਮ ਪੁਰਸ਼ਾਂ ਨੂੰ ਅਵਿਨਾਸ਼ੀ ਸੁਖ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਉਸ ਧਰਮ ਦੀ ਸਥਾਪਨਾ ਵਾਸਤੇ ਗੁਰੂ ਨਾਨਕ ਨੇ ਅਵਤਾਰ ਧਾਰਿਆ, ਰਾਏਪੁਰ ਦੀ ਤਲਵੰਡੀ, ਜਿਸ ਨੂੰ ਨਕਾਣਾ ਸਾਹਿਬ ਕਰਕੇ ਕਹਿੰਦੇ ਹਨ। ਆਪਣੇ ਇਹੋ ਜਿਹੇ ਵੈਰਾਨ ਇਲਾਕੇ ਦੇ ਵਿੱਚ, ਜਿੱਥੋਂ ਦੇ ਲੋਕ ਬੜੇ ਝੜ ਮੋਟੀਆਂ ਮਤਾਂ ਵਾਲੇ, ਕੁਛ ਸਮਝ ਨਾ ਰੱਖਦੇ, ਉੱਥੇ ਕਾਲੂ ਜੀ, ਮਹਿਤਾ ਕਾਲੂ, ਮਾਤਾ ਤ੍ਰਿਪਨ, ਜਿਨ੍ਹਾਂ ਦਾ ਪਿਛਲੇ ਜਨਮ ਦਾ ਬਹੁਤ ਸਾਰਾ ਭਜਨ ਤੱਕ ਕੀਤਾ ਸੀ, ਇਹ ਸੰਕਲਪ ਲੈ ਕੇ ਸਾਡੇ ਘਰ ਦੇ ਵਿੱਚ ਪਰਮਾਤਮਾ ਭਗਵਾਨ ਜਨਮ ਲਏ। ਸੋ ਉਸ ਉਹਨਾਂ ਦੀ ਤਪੱਸਿਆ ਭਾਵਨਾ ਨੂੰ, ਭਗਤੀ ਨੂੰ ਫਲ ਲਗਾਉਣ ਵਾਸਤੇ, ਔਰ ਬੇਅੰਤ ਦੁਖੀ ਇਹ ਪੁਰਸ਼ ਜੋ ਅੰਦਰੀ ਅੰਦਰ ਜਿਨ੍ਹਾਂ ਦੀ ਪੁਕਾਰ ਕੋਈ ਨਹੀਂ ਸੀ ਸੁਣਦਾ, ਨਾ ਸਰਕਾਰ ਸੁਣਦੀ ਸੀ, ਨਾ ਕੋਈ ਹੋਰ ਸੁਣਦਾ ਸੀ, ਅੰਦਰੋਂ ਦੁਖੀ ਸਨ, ਸਿਰਫ ਉਹਨਾਂ ਦੀ ਪੁਕਾਰ ਨਿਰੰਕਾਰ ਹੀ ਸੁਣ ਸਕਦਾ ਸੀ। ਅੰਦਰੋਂ ਅੰਦਰੀ ਉਹਦੀ ਪੁਕਾਰ ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚਦੀ ਸੀ। ਕੀੜੀ ਦੀ ਪੁਕਾਰ ਛੇਤੀ ਪਹੁੰਚਦੀ, ਹਾਥੀ ਵੀ ਝੰਗਾੜ ਦੇ ਨਾਲੋਂ, ਪਰ ਦਿਲੋਂ ਜਦੋਂ ਪੁਕਾਰ ਕੀਤੀ, ਦੁਖੀ ਆਦਮੀ ਦੀ ਪੁਕਾਰ ਹਮੇਸ਼ਾ ਦਿਲੋਂ ਹੀ ਹੁੰਦੀ ਹੈ। ਇਸ ਕਰਕੇ ਦੁਖੀ ਇਹੀ ਬਿਰਲਾਉਂਦੇ ਸੀ ਜਿਵੇਂ ਨਰਕ ਵੀ ਜੀ ਬਿਰਲਾਉਂਦੇ, ਉੱਭਰਦੇ ਨੇ ਹਰ ਪਾਸਿਓਂ, ਨਪੀੜੇ ਜਾ ਰਹੇ ਸਨ, ਇਨਸਾਫ਼ ਨਹੀਂ ਸੀ ਮਿਲਦਾ ਦੁਖੀ ਸਨ ਲੋਕ, ਜਾਤ ਅਭਿਮਾਨੀ ਲੋਕ ਛੋਟੇ ਗਰੀਬ ਲੋਕਾਂ ਨੂੰ ਛੋਟੀਆਂ ਜਾਤਾਂ ਵਾਲੇ ਔਖੇ ਕਰਦੇ ਸਨ, ਧਾਰਮਿਕ ਪੁਆਇੰਟ ਆਫ ਵਿਊ ਤੇ ਵੀ ਔਰ ਦੂਸਰੇ ਰਾਸ਼ਟਰੀ ਪੁਆਇੰਟ ਆਫ ਵਿਊ ਤੇ ਵੀ ਇਹਨਾਂ ਨੂੰ ਉੱਚਾ ਨਹੀਂ ਸਨ ਉੱਠਣ ਦਿੰਦੇ। ਵਿਚਾਰਿਆਂ ਨੂੰ ਕਈ ਕਿਸਮ ਦੀਆਂ ਤਕਲੀਫਾਂ, ਬਗਾਰਾਂ ਆਦਿ ਵਿੱਚ ਨਿਪੀੜਿਆ ਹੋਇਆ ਸੀ, ਉਹਨਾਂ ਦੀ ਪੁਕਾਰ ਕੋਈ ਨਹੀਂ ਸੀ ਸੁਣਦਾ, ਸਿਰਫ ਨਿਰੰਕਾਰ ਹੀ ਸੁਣੇਗਾ। ਸੋ ਇਹੋ ਜਿਹੇ ਹਰ ਕਿਸਮ ਦੇ ਲੋਕਾਂ ਦੀ ਪੁਕਾਰ ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚੀ। ਸੋ ਉਸਨੇ ਗੁਰੂ ਨਾਨਕ ਨੂੰ ਸੰਸਾਰ ਵਿੱਚ ਭੇਜਿਆ, ਸੰਸਾਰ ਦਾ ਉਧਾਰ ਕਰਨ ਵਾਸਤੇ, ਅੱਜ ਤੋਂ 500 ਸਾਲ ਪਹਿਲੇ। ਸੋ ਆਪ ਜੀ ਨੇ ਅਵਤਾਰ ਧਾਰ ਕੇ ਬਚਪਨ ਤੋਂ ਹੀ ਈਸ਼ਵਰੀ ਅਵਤਾਰਾਂ ਵਾਲੇ ਕੌਤਕ ਖੇਲ ਲੀਲਾ ਕਰਨੀਆਂ ਸ਼ੁਰੂ ਕਰ ਦਿੱਤੀ। ਗੋਪਾਲ ਵਾਦੇ ਵਾਸ ਪੜ੍ਹਨ ਭੇਜਿਆ, ਉਲਟਾ ਉਸਦੀ ਕਲਿਆਣ ਕੀਤੀ। ਇਹ ਉਹ ਸਾਰੇ ਤਮਗੇ ਹੀ ਕਾਹਲੂ ਪਟਵਾਜ ਦਾ ਪੁੱਤਰਾਂ ਬੱਚਿਆਂ ਵਰਗਾ ਨਹੀਂ, ਇਹ ਤਾਂ ਕੋਈ ਅਨੋਖਾ ਹੀ ਬੱਚਾ ਹੈ। ਸੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਸੋ ਫਿਰ ਜਦੋਂ ਨਾ ਪੜ੍ਹੇ ਤੇ ਕਾਹਲੂ ਜੀ ਕਹਿਣਗੇ ਬੇਟਾ, ਜਿਵੇਂ ਆਮ ਪਿੰਡਾਂ ਵਿੱਚ ਰਿਵਾਜ ਹੁੰਦਾ ਬੱਚਿਆਂ ਨੂੰ ਡੰਗਰ ਡੁੰਗਰ ਚਾਰਨ ਭੇਜ ਦੇ, ਸੋ ਤੁਸੀਂ ਗਾਈਆਂ ਮੱਝਾਂ ਹੀ ਚਾਰ ਲਿਆ ਕਰੋ। ਕਹਿੰਦੇ ਸਤਵਚਨ ਪਿਤਾ ਜੀ ਜਿਵੇਂ ਹੁਕਮ। ਸੋ ਐਸਾ ਕਰਨ ਲੱਗ ਪਏ। ਇੱਕ ਦਫ਼ਾ ਬਾਹਰ ਜਾ ਕੇ ਗਾਈਆਂ ਮੱਝਾਂ ਇੱਕ ਖੇਤ ਵਿੱਚ ਵਾੜ ਦਿੱਤੀਆਂ, ਹਰਾ ਭਰਾ ਖੇਤ ਸੀ ਜ਼ਿਮੀਂਦਾਰ ਦਾ, ਤੇ ਆਪ ਇੱਕ ਦਰਖਤ ਦੇ ਨੀਚੇ ਚਾਦਰ ਤਾਣ ਕੇ ਇਉਂ ਲੇਟ ਜਾਂਦੇ ਜਿਵੇਂ ਸੱਤਵੀਂ ਭੂਮਿਕਾ ਵਾਲਾ ਪੁਰਸ਼ ਆਪਣੀ ਬਿਰਤੀ ਨੂੰ ਸੰਕੋਚ ਕੇ ਆਨੰਦ ਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਲੀਨ ਕਰਕੇ ਸਮਾਦਿਸ਼ਟ ਹੋ ਜਾਂਦਾ ਹੈ। ਇਉਂ ਕਹੋ ਕੱਛੂ ਜਿਵੇਂ ਆਪਣੇ ਅੰਗਾਂ ਨੂੰ ਬਾਹਰੋਂ ਸੰਕੋਚ ਕੇ ਖੋਪੜੀ ਵੀ ਸੰਕੋਚ ਲੈਂਦਾ ਹੈ, ਇਉਂ ਆਪਣੀ ਸੁਰਤ ਨੂੰ ਆਪਣੇ ਖਿਆਲ ਨੂੰ ਬਾਹਰੋਂ ਸੰਕੋਚ ਕੇ ਆਨੰਦ ਦਾ ਸਮੁੰਦਰ ਜੋ ਵਾਹਿਗੁਰੂ ਉਹਦੇ ਵਿੱਚ ਲੀਨ ਕਰਕੇ ਸਮਾਦਿਸ਼ਟ ਹੋ ਜਾਂਦੇ। ਗਾਈਆਂ ਮੱਝੀਆਂ ਨੇ ਸਾਰਾ ਹੀ ਖੇਤ ਚੱਲ ਲਿਆ, ਜ਼ਿਮੀਂਦਾਰ ਇੱਕ ਫੰਡਾ ਵੀ ਨਾ ਛੱਡਿਆ। ਜ਼ਿਮੀਂਦਾਰ ਆ ਗਿਆ, ਇਹ ਦੇਖਦਾ ਮੇਰਾ ਖੇਤ ਉਜਾੜ ਦਿੱਤਾ, ਇਤਨੀ ਮਿਹਨਤ, ਇਤਨੇ ਪਾਣੀ ਦਿੱਤੇ, ਇਤਨੀਆਂ ਖਾਲਣਾਂ ਕੀਤੀਆਂ, ਇਤਨੀਆਂ ਗੋਡੀਆਂ ਕੀਤੀਆਂ, ਸਾਰੀ ਮੇਰੀ ਮਿਹਨਤ ਤੇ ਪਾਣੀ ਫੇਰ ਦਿੱਤਾ, ਦੇਖਿਆ ਕਿਹਦੇ ਪਸ਼ੂ ਪਿਆ, ਦੇਖਿਆ ਕਾਲੂ ਪਟਵਾਰੀ ਦਾ ਪੁੱਤਰ, ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਦੁਖੀ ਹੋ ਕੇ, ਤੇ ਮੇਰੀ ਸਾਰੀ ਫਸਲ ਚਾਰ ਦਿੱਤੀ ਹੈ, ਮੈਂ ਹੁਣ ਰੋਜ਼ਾਨਾ ਭਰਾਂਗਾ। ਉਹਨਾਂ ਸਮਿਆਂ ਦੇ ਵਿੱਚ ਰਾਏ ਬੁਲਾਰ ਨਾਮ ਕਰਕੇ ਉੱਥੋਂ ਦਾ ਹਾਕਮ ਸੀ, ਪਟਵਾਰੀ ਕਾਲੂ ਜੀ ਉਹਦੇ ਪਟਵਾਰੀ ਸਨ ਉਸ ਇਲਾਕੇ ਦੇ, ਪਟਵਾਰੀ ਦੇ ਪੁੱਤਰਾਂ। ਤੈਂ ਮੇਰੀ ਸਾਰੀ ਫਸਲ ਪਸ਼ੂਆਂ ਨੂੰ ਚਰਵਾ ਦਿੱਤੀ ਹੈ, ਸਾਰੀ ਫਸਲ ਬਰਬਾਦ ਕਰ ਦਿੱਤੀ ਹੈ, ਹੁਣ ਮੈਂ ਛੋਟਾਂਗੀ। ਗੁਰੂ ਨਾਨਕ ਜੀ ਕਹਿਣੇ, ਕਿਉਂ ਘਬਰਾਏ ਹੈ, ਤੇਰੀ ਫਸਲ ਦਾ ਕੁਛ ਨਹੀਂ ਵਿਗੜਦਾ, ਤੂੰ ਇਹ ਖਿਆਲ ਛੱਡ। ਨਹੀਂ, ਕਹਿਣ ਲੱਗਾ, ਹੁਣ ਤਾਂ ਮੈਂ ਇਹਨਾਂ ਪਸ਼ੂਆਂ ਨੂੰ ਮੂਹਰੇ ਹੱਕ ਕੇ ਰੈਗੁਲਾਰ ਦੇ ਪਾਸ ਜਾ ਪਹੁੰਚ, ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤੇਰੇ ਪਟਵਾਰੀ ਦਾ ਪੁੱਤਰ ਲੋਕਾਂ ਦੇ ਖੇਤ ਉਜਾੜਦਾ, ਮੇਰਾ ਸਾਰਾ ਖੇਤ ਉਜਾੜ ਦਿੱਤਾ। ਗੁਰੂ ਨਾਨਕ ਜੀ ਪਿੱਛੇ ਪਿੱਛੇ ਪਹੁੰਚੇ। ਰੈਗੁਲਾਰ ਕੋਈ ਭਲਾ ਪੁਰਸ਼ ਸੀ, ਉਸਨੇ ਛਾਟੀ ਆਪਣੇ ਆਦਮੀ ਭੇਜ ਕੇ ਮਹਿਤਾ ਕਾਲੂ ਜੀ ਨੂੰ ਬੁਲਾਇਆ। ਕਹਿਣ ਲੱਗੇ, ਦੇਖੋ ਐ ਜ਼ਿਮੀਂਦਾਰ ਪੁਕਾਰ ਕਰਦੇ ਤੇਰੇ ਪੁੱਤਰ ਤੇ, ਤੂੰ ਸਮਝਾਉਂਦਾ ਕਿਉਂ ਨੀ ਆਪਣੇ ਪੁੱਤਰ ਨੂੰ? ਸਾਰੀ ਫਸਲ ਕਹਿੰਦਾ ਮੇਰੀ ਉਜਾੜ ਦਿੱਤੀ, ਸਾਰੀ ਫਸਲ ਖਾ। ਗੁਰਦਾਨ ਜੀ ਕਹਿਣ ਲੱਗੇ, ਰਾਏ ਜੀ ਇਹ ਤਾਂ ਐਵੇਂ ਬੋਲਦਾ ਹੈ, ਫਸਲ ਦਾ ਇੱਕ ਫੰਡਾ ਵੀ ਨਹੀਂ ਬਰਬਾਦ ਹੋਇਆ, ਖੇਤ ਵਿੱਚ ਵੜੇ ਹੀ ਨਹੀਂ ਹਨ ਪਸ਼ੂ, ਜਰਾ ਪਤਾ ਤਾਂ ਮੰਗਵਾਓ। ਫਿਰ ਉਸ ਮੌਕੇ ਆਪਣਾ ਆਦਮੀ, ਖਾਸ ਆਦਮੀ, ਮੁਤਵਰ ਆਦਮੀ ਭੇਜਿਆ ਵੀ ਪਤਾ ਲਓ, ਨਾਲ ਜ਼ਿਮੀਂਦਾਰ ਨੂੰ ਭੇਜਿਆ, ਜਾ ਕੇ ਕੀ ਦੇਖਦਾ ਹੈ, ਖੇਤ ਸਾਰਾ ਹੀ ਹਰਾ ਭਰਾ ਹੈ, ਇੱਕ ਫੰਡਾ ਵੀ ਬਰਬਾਦ ਨਹੀਂ ਹੋਇਆ, ਬਲਕਿ ਉਸ ਖੇਤ ਦੇ ਵਿੱਚ ਕਿਸੇ ਪਸ਼ੂ ਦੀ ਪੈੜ ਵੀ ਨਹੀਂ ਹੈ। ਹੈਰਾਨ ਹੋ ਜਾਂਦਾ ਹੈ ਜ਼ਿਮੀਂਦਾਰ, ਕਹਿਣ ਲੱਗਾ ਸਾਰਾ ਖੇਤ ਬਰਬਾਦ ਹੋਇਆ ਹੋਇਆ ਸੀ, ਪਸ਼ੂਆਂ ਨੇ ਸਾਰਾ ਖੇਤ ਚੜ ਲਿਆ ਸੀ, ਕੁੰਡਾ ਵੀ ਨਹੀਂ ਸੀ ਛੱਡਿਆ, ਆਪਣੀ ਕੀ ਖੇਡ ਵਰਤੀ ਹੈ? ਮੂੰਹ ਚੁੰਗਾ ਲੈਂਦਾ ਹੈ ਜ਼ਿਮੀਂਦਾਰ ਤੇ ਕੀ ਗੱਲ ਹੈ। ਖੈਰ, ਉਹ ਜ਼ਿਮੀਂਦਾਰ ਨੂੰ ਨਾਲ ਲੈ ਕੇ ਰਾਏ ਦਾ ਆਦਮੀ ਫਿਰ ਰਾਏ ਦੇ ਪਾਸ ਪਹੁੰਚਿਆ, ਕਹਿਣ ਲੱਗਾ ਰਾਏ ਜੀ ਇਹ ਜ਼ਿਮੀਂਦਾਰ ਚੁੱਪ ਬੋਲਦਾ, ਉੱਥੇ ਤਾਂ ਇੱਕ ਕੁੰਡਾ ਵੀ ਨਹੀਂ ਉਜੜਿਆ, ਉਹ ਤਾਂ ਜਿਉਂ ਕਿ ਤਿਉਂ ਖੇਤ ਲਹਿਰਾ ਰਿਹਾ ਹਰਾ ਭਰਾ, ਉੱਥੇ ਉਸ ਖੇਤ ਦੇ ਵਿੱਚ ਕਿਸੇ ਪਸ਼ੂ ਦਾ ਪੈਰ ਵੀ ਨਹੀਂ, ਖੁਰ ਵੀ ਨਹੀਂ ਹੈ। ਇਹ ਨਹੀਂ ਬੋਲਦਾ, ਹੈਰਾਨ ਹੋ ਗਿਆ, ਪੁੱਛਣ ਲੱਗਾ ਰਹਾ ਜ਼ਿਮੀਂਦਾਰਾ ਕਿਉਂ? ਕਹਿੰਦਾ ਜੀ ਉਦੋਂ ਤਾਂ ਸਾਰਾ ਹੀ ਖਾਤਾ ਸੀ, ਇੱਕ ਵੀ ਫੰਡਾ ਨਹੀਂ ਸੀ ਸਾਬਤ, ਖਬਰੇ ਕੀ ਖੇਲ ਵਰਤੀ। ਖੈਰ, ਪਹਿਲਾਂ ਤਾਂ ਕਹਿੰਦਾ ਸੀ ਪਟਵਾਰੀ ਨੂੰ ਕਾਲੂ ਨੂੰ ਇਹਦਾ ਹਰਜਾਨਾ ਭਰ, ਹੁਣ ਛਿੱਤਾ ਹੋ ਕੇ ਕਹਿਣ ਲੱਗਾ ਬਈ ਖੇਤ ਹਰਾ ਭਰਾ ਹੈ। ਕਾਲੂ ਜੀ ਮਹਿਤਾ ਜੀ ਤੋਂ ਪਤਾ ਨਹੀਂ ਕੀ ਗੱਲ ਹੈ, ਸਮਝ ਨਹੀਂ ਆਉਂਦੀ, ਖੈਰ ਇਹ ਖੇਡ ਵਰਤੀ। ਉਸ ਤੋਂ ਬਾਅਦ ਫਿਰ ਉਸੀ ਤਰ੍ਹਾਂ ਆਪ ਜੀ ਗਾਈਆਂ ਮੱਝੀਆਂ ਚਾਰ ਸਵੇਰੇ ਲੈ ਜਾਂਦੇ, ਸ਼ਾਮ ਨੂੰ ਆਉਂਦੇ। ਇੱਕ ਦਿਨ ਆਪ ਜੀ ਦਰਖਤ ਦੇ ਛਾਂ ਹੇਠਾਂ ਸੌ ਜਾਂਦੇ ਹਨ, ਚਾਦਰ ਤਾਣ ਕੇ ਦਰਖਤ ਦੀ ਛਾਂ ਟਲ ਜਾਂਦੀ ਹੈ, ਕਿਉਂਕਿ ਜਿਉਂ ਜਿਉਂ ਸੂਰਜ ਬਦਲਦਾ ਹੈ ਛਾਂ ਵੀ ਬਦਲਦੀ ਹੈ, ਧੁੱਪ ਆ ਜਾਂਦੀ ਹੈ। ਸ਼ੇਸ਼ਨਾਗ ਨੇ ਜਾਣਿਆ ਮੇਰਾ ਸਵਾਮੀ ਮੇਰੇ ਉੱਪਰ ਧੁੱਪ ਆ ਗਈ ਹੈ, ਮੈਂ ਸੇਵਾ ਕਰਾਂ ਕੁਛ ਆਪਣਾ ਭਲਾ ਕਰਾਂ। ਸ਼ੇਸ਼ਨਾਗ ਸਫੈਦ ਚਿੱਟੇ ਰੰਗ ਦਾ ਸੱਪ ਬੜਾ ਖਾਣ ਵਾਲਾ, ਸੋ ਆਪਦੇ ਸਿਰ ਵੱਲ ਨੂੰ ਛਾਇਆ ਕਰਕੇ ਖਲੋ ਜਾਂਦਾ ਹੈ ਅਣਉਛਾ ਕਰਕੇ। ਕੁਦਰਤੀ ਰਾਏ ਕੱਛ ਕਰਕੇ ਕੁਛ ਆਦਮੀ ਦੇ ਨਾਲ ਸਨ, ਘੋੜੇ ਤੇ ਸਵਾਰ ਸੀ, ਇੱਧਰ ਨੂੰ ਆ ਰਹੇ ਸੀ। ਦੂਰੋਂ ਦੇਖਿਆ ਉਹ ਕੋਈ ਨਹੀਂ, ਅਗਰ ਕੋਈ ਬੱਚਾ ਪਿਆ ਹੋਇਆ ਹੈ ਉਹਦੇ ਸਿਰ ਉੱਪਰ ਸੱਪ ਬੱਚੇ ਦੇ ਸ਼ਾਪ ਵੀ ਲਏ ਹੋਣਗੇ, ਖਤਮ ਕਰ ਦਿੱਤਾ ਉਹਨੇ। ਰਾਜਾ ਨੇ ਆਪਣਾ ਆਦਮੀ ਭੇਜੇ ਜਾ ਕੇ, ਦੇਖੋ ਕੀ ਗੱਲ, ਜਿਉਂਦਾ ਹੈ ਕੋਈ ਕਿ ਸੱਪ ਨੇ ਖਾ ਲਿਆ। ਅੱਗੋਂ ਜਾ ਕੇ ਦੇਖਿਆ ਤੇ ਗੁਰੂ ਨਾਨਕ ਜੀ ਕਹਿਣ ਲੱਗਾ, ਨੌਕਰ ਕਹਿੰਦਾ, ਰਾਏ ਜੀ ਇਹ ਤੇ ਕਾਲੂ ਦਾ ਪੁੱਤਰ ਹੈ। ਸੱਪ ਦੌੜ ਗਿਆ ਜਦੋਂ ਉਹਨਾਂ ਨੂੰ ਦੇਖਿਆ, ਉਹ ਲੁੱਟ ਹੋ ਗਿਆ। ਕਹਿਣ ਲੱਗਾ ਸਹੀ ਸਲਾਮਤ ਹੈ, ਕੋਈ ਤਕਲੀਫ ਨਹੀਂ ਹੋਈ। ਉਸ ਵਕਤ ਰਾਏ ਦੀ ਸ਼ਰਧਾ ਹੋ ਆਈ, ਬੇ ਆਮ ਬੱਚਿਆਂ ਵਰਗਾ ਬੱਚਾ ਨਹੀਂ, ਇਹਦੀ ਸੇਵਾ ਸਭ ਆਦਿ ਵੀ ਆ ਕੇ ਕਰਦੇ। ਇਉਂ ਕਰਕੇ ਅਤਿਅੰਤ ਸ਼ਰਧਾ, ਉਸ ਦਿਨ ਤੋਂ ਇਹ ਜੀ ਸ਼ਰਧਾ ਹੋਈ, ਰਾਏ ਬਲਾਰ ਦੀ ਸਾਰੀ ਜ਼ਿੰਦਗੀ ਸ਼ਰਧਾ ਵਿੱਚ ਗੁਜ਼ਾਰੀ, ਅਖੀਰ ਪਰਮ ਪਦਵੀ ਨੂੰ ਪ੍ਰਾਪਤ। ਖੈਰ ਆ ਕੇ ਚਰਨ ਚੁੰਮੇ, ਗੁਰੂ ਨਾਨਕ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਘਰ ਆ ਕੇ ਕਾਲੂ ਨੂੰ ਬੁਲਾ ਕੇ ਕਹਿੰਦੇ, ਦੇ ਕਾਲੂ ਤੂੰ ਇਸਨੂੰ ਪੁੱਤਰ ਨਾ ਸਮਝੀ, ਇਹ ਤਾਂ ਕੋਈ ਖੁਦਾ ਦਾ ਬੰਦਾ ਹੈ ਜਾਂ ਖੁਦਾ ਆਪ ਹੈ, ਤੋ ਇਸ ਕਰਕੇ ਕਿਸੇ ਕਿਸਮ ਦਾ ਇਹਨੂੰ ਕੋਈ ਬੁਰਾ ਲਫ਼ਜ਼ ਨਾ ਕਹੀ ਤੇ ਕਿਸੇ ਕਿਸਮ ਦੀ ਇਸਨੂੰ ਤਕਲੀਫ ਨਾ ਦਈ, ਇਸ ਕਰਕੇ ਇਹ ਕੋਈ ਆਮ ਬੱਚਾ ਵਰਗਾ ਬੱਚਾ, ਤੂੰ ਆਪਣਾ ਪੁੱਤਰ ਨਾ ਇਹਨੂੰ ਸਮਝੀ, ਤਾਂ ਤੇਰੇ ਇਸ ਗੱਲ ਵਿੱਚ ਭਲਾ ਹੈ। ਪਰ ਇਹ ਸੁਣ ਕੇ ਮਹਿਤਾ ਜੀ ਚੁੱਪ ਕਰ ਗਏ, ਵੀ ਐਸਾ ਹੈ, ਚਲੋ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਹੀ ਚਲਾ ਗਿਆ। ਸੋ ਸਵੇਰੇ ਗਾਈਆਂ ਮੱਝਾਂ ਨੂੰ ਲੈ ਜਾਂਦੇ ਹਨ, ਸ਼ਾਮ ਨੂੰ ਆਉਂਦੇ ਗੁਰੂ ਨਾਨਕ ਜੀ। ਗਰਮੀਆਂ ਸਰਦੀਆਂ ਕਈ ਲੰਘੀਆਂ, ਅਖੀਰ ਜੇਠ ਹਾੜ ਦਾ ਮਹੀਨਾ ਅੱਠ, ਬੜੀਆਂ ਲੋਹਾਂ ਚੱਲਦੀਆਂ ਹਨ। ਲੋਹਾਂ ਦੇ ਚੱਲਣ ਕਰਕੇ ਸਾਰੀ ਪ੍ਰਿਥਵੀ, ਉਹਨਾਂ ਸਮਿਆਂ ਦੇ ਵਿੱਚ ਪਾਣੀ ਪੂਣੀ ਬੜਾ ਘੱਟ ਹੁੰਦਾ ਸੀ, ਰਹੀਆਂ ਹੁੰਦੀਆਂ ਸਨ। ਸੋ ਮਿਰਗਾਂ ਦੇ ਰੰਗ ਵੀ ਕਹਿੰਦੇ ਤਾਰੇ ਮਾਤਾ ਨੇ ਸ਼ਾਮ ਦੇ ਵਕਤ ਗੁਰੂ ਨਾਨਕ ਜੀ ਨੂੰ ਗੋਦ ਵਿੱਚ ਬਿਠਾ ਕੇ ਦੇਖਿਆ, ਪੁੱਤਰ ਤੇਰੇ ਸਰੀਰ ਦੀ ਤੇਰੇ ਸਰੀਰ ਦੀ ਕਿਹੀ ਜੀ ਦਿਸ਼ਾ ਹੈ, ਤੇਰਾ ਚਿਹਰਾ ਕਿੰਨੇ ਕਾਲਾ ਹੋ ਗਿਆ, ਮੈਂ ਹੁਣ ਤੈਨੂੰ ਚਰ ਨਹੀਂ ਭੇਜਾਂਗੀ, ਕਾਮੇ ਨਹੀਂ ਚਲੇ ਜਾਇਆ ਕਰਨਗੇ, ਤੂੰ ਕਰ ਰਿਹਾ ਕਰ ਆਰਾਮ ਆਰਾਮ ਨਾਲ ਬੈਠਿਆ ਕਰ, ਤੇਰੀ ਹਾਲਤ ਮੈਥੋਂ ਨਹੀਂ ਦੇਖੀ ਜਾਂਦੀ ਇਹੋ ਜਿਹੀ ਹਾਲਤ ਵਿੱਚ, ਪਸ਼ੂ ਬਥੇਰੇ ਚਾਰਨ ਵਾਲੇ ਹਨ। ਕਹਿ ਮਾਤਾ ਨੇ ਇਸ ਤਰੀਕੇ ਸਿਰ ਕਿਹਾ ਵੀ ਕੱਲ ਨੂੰ ਤੂੰ ਪਸ਼ੂ ਚਾਰਨਾ ਜਾਣੇ। ਗੁਰੂ ਨਾਨਕ ਜੀ ਆਰਾਮ ਨਾਲ ਬੈਠੇ, ਜਿੱਥੇ ਜੀ ਕਰਦਾ ਲੇਟੇ ਰਹਿੰਦੇ, ਜਿੱਥੇ ਜੀ ਕਰਦਾ ਅੱਖਾਂ ਮੀਟ ਕੇ ਬੈਠੇ ਰਹਿੰਦੇ ਹਨ। ਸੋ ਇਹ ਜੀ ਹਾਲਤ ਦੇਖ ਕੇ ਸਭ ਲੋਕ ਕਹਿਣ ਲੱਗੇ, ਲਓ ਜੀ ਕਾਲੂ ਪਟਵਾਰੀ ਦਾ ਪੁੱਤਰ ਤਾਂ ਮਸਤਾਨਾ ਹੈ, ਕੋਈ ਕੰਮ ਨਹੀਂ ਕਰਦਾ, ਬੋਲਦਾ ਚੱਲਦਾ ਨਹੀਂ। ਉਹਨਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਮਹਿਤਾ ਕਾਲੂ ਜੀ ਇੱਕ ਗੁੱਲਾ ਨੂੰ ਲਿਆਏ, ਵੀ ਦੇਖੋ ਕਿਤੇ ਕੋਈ ਧੂਤ ਪਾਤਾ ਨਹੀਂ ਚਿੰਬੜੇ, ਛਾਇਆ ਛਪਾਤ ਨਹੀਂ ਚਿੰਬੜੀ, ਲੋਕਾਂ ਨੂੰ ਮਾੜੀ ਮਾੜੀ ਗੱਲ ਦੇ ਕੇ ਇਹੋ ਜਿਹੇ ਵਹਿਮ ਹੋ ਜਾਂਦਾ, ਅੱਜ ਕੱਲ੍ਹ ਵੀ ਬਹੁਤੀ ਦੁਨੀਆਂ ਨੂੰ, ਹਾਲਾਂਕਿ ਵਿੱਦਿਆ ਦਾ ਜ਼ਮਾਨਾ। ਸੋ ਕੋਲ ਆ ਕੇ ਮੁੱਲਾ ਗੱਲਬਾਤ ਕਰਨ ਲੱਗਾ, ਲੇਕਿਨ ਗੁਰੂ ਨਾਨਕ ਜੀ ਨਹੀਂ ਬੋਲਦੇ। ਅਖੀਰ ਉਹਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਆਪ ਕਿਰਪਾ ਕਰਕੇ ਕੁਛ ਬੋਲੋ, ਤੁਹਾਡੇ ਮਾਤਾ ਪਿਤਾ ਉਦਾਸ ਹਨ, ਸੰਬੰਧੀ ਉਦਾਸ ਹਨ, ਆਪ ਹੱਸੋ ਖੇਡੋ ਬੋਲਣ ਚੱਲੋ ਤਾਂ ਇਹਨਾਂ ਨੂੰ ਪ੍ਰਸੰਨਤਾ ਹੋਵੇ, ਜਾਂ ਦੱਸੋ ਆਪ ਨੂੰ ਕੀ ਤਕਲੀਫ ਹੈ, ਆਪ ਨੂੰ ਕਿਸੇ ਕਿਸਮ ਦਾ ਕੋਈ ਦੁੱਖ ਹੈ ਕਿ ਪੁੱਤਨੇ ਚਿੰਬੜਿਆ ਹੈ ਕੋਈ ਪਿਤਾ ਲੈ। ਗੁਰੂ ਨਾਨਕ ਜੀ ਨੇ ਉਸ ਮੌਕੇ ਇਉਂ ਉਚਾਰਨ ਕੀਤਾ ਉਸ ਬੋਲਾਂ ਪ੍ਰਥਾ, ਦਰਸ਼ਨ Thank you. ਨਾ ਕੋਈ ਕਹੇ ਬੇਤਲ, ਕੋਈ ਆਖੇ ਭੂਤ ਨਾ ਕੋਈ ਕਹੇ ਬੇਤਲ, ਕੋਈ ਆਖੇ ਆਦਮੀ ਨਾਨਕ ਵੇਚਾਰਾ। ਪਿਆ ਦੀਵਾਨਾ ਸ਼ਾਹ ਕਾ ਨਾਨਕ ਪੌਰਾਨਾ ਹੋ ਹਰਗਨ ਅਵਰ ਨਾ ਜਾਣਾ। ਜਦੋਂ ਮੁੱਲਾ ਨੇ ਕਿਹਾ ਲੋਕੀ ਕੋਈ ਦੀਵਾਨਾ ਕਹਿੰਦਾ ਹੈ, ਕੋਈ ਮਸਤਾਨਾ ਕਹਿੰਦਾ, ਕੋਈ ਕਹਿੰਦਾ ਭੂਤ ਚਿੰਬੜਿਆ, ਕੋਈ ਕੁਛ, ਉਸ ਮੌਕੇ ਗੁਰੂ ਜੀ ਨੇ ਉਸਦੀ ਬਹੁਤ ਸਾਰੀ ਪ੍ਰਾਰਥਨਾ ਕਰਨ ਤੇ ਐਸਾ ਜਵਾਬ ਦਿੱਤਾ। ਤਾਂ ਦਰਸ਼ਨ ਕੇ ਤਾਈਂ ਪਿਆ ਦੀਵਾਨਾ
Thank you.
नित चलने की तो मुकाम था पर जानिए जा रहे निचल लोग दुनिया कैसे मुकाम कर्षित करने खर्च बांधो लाग रहो नामे संसार मुसाफर खाना सदा रहने दा था नहीं इत्थे थोड़ी जी मुसाफरी कटनी है जन्म तो मरन दे समय दे दरमियान दरमियान जेड़ा समा मिलिया है इस दे विच इसने परलोकता तोशा जमा करना है अकंत वास्ते सच्चा दाने इकट्ठा करना है जिन्हें अगे सुख देना है बाकी इत्थे सब कुछ ही छड़ जाना है यूं एवं जा जो जो गुरु बाबा जी ने फरमाया दुनिया मकाम फानी तहकीक दिल दानी ममसर नुए अजराइल गिफ्ते दहेज न दानी उस समय विच राष्ट्र जिहड़ी बोली सी साढ़े हिंदुस्तान विच उर्दू हुंदी सी जिहड़ा फारस इस्लाम दा राज सी तो गुरु जी ने फारसी अखरां विच उस प्रथा उच्चारण किया यक अल गुफ्तगू पेश तो दरगोश कुन करतार हटा कबीर करीम तू बे ऐ परवरदिगार दुनिया मकाम फानी तहतीक दिल दानी ममसर मुए अजराइल गिफ्ते दिल हेच न दानी जन पिसर पदर बरादरा कसनेश दसंगीर आखर व्यक्त कस नदार तू शबद तकवीर शब रोज गश्त दर हवा कर देम बदी ख्याल गाहे न नेकी कार कर दम मम इंचनी अहवाल बद वक्त हम चू बखील गाफल बे नजर बे बाग नानक बुगोद जन तुरा तेरे चाकर पाखा ए शब्द उच्चारण कीता मुला प्रथा है उसन संतुष्टता प्राप्त हुई ते उसकी श्रद्धा विश्वास आया प्रार्थना कीती मेरे भले वास्ते कोई मेनू नाम दी तात पक्ष उसनु सिमरन दा बल दिता इस तरीके श्री गुरु जी 13-14 साल दी उम्र हो गई है इसी रंग विच रहिंदे हैं जेठाड़ दा महीना लंघ गया लोहां दा साडे देश विच 6 रुत्तां हुंदियां 12 महीने दा साल हुंदा है 2-2 महीने दी रुत्त मन्नी है जिहदे विच 25 माघ तो 25 चेत तक बसंत दी रुत्त हुंदी है उस तो अगे 25 चेत तो 25 जेठ तक इसी तरह गर्मी दी रुत्त हुंदी है इसी तरह रुत्तां आउंदियां बरसात रुत्त भी लंघ जांदी है आप जी दा रवैया चुप चाप एकांत बैठ के प्रभु दे ध्यान विच मस्त रहना या लेटे रहना फिर भी सुरत वाहिगुरू दे नाल जो छुटनी कोई कोई साधु फकीर आउणा उस नाल चुप चुपाते जाना कोई ज्ञान गोष्ठ करनी फिर अपने स्थान ते आ जाना यूं यानी बरसात दा मौसम लंघ गया आसमान बदलां तो साफ है कोई कोई बदल आसमान विच नजर आउंदा है सफेद रंग दा जिहदे विच पानी यूं नहीं जिवें बुढ़ापे विच शरीर दे विच बल नहीं रहा करदा यूं गर्मी घट रही है और आहिस्ता आहिस्ता सर्दी बढ़ रही है जिवें सत्संग करन वाले पुरश दी दे मन दी अशांति घटती है और शांति बढ़िया करती है सिंह इहो जिहा समां आ गया आप जी चादर तान के लेटे रहिंदे हां खांदे पींदे बहुत घट ए शरीर अन्नमय कोश है अगर इसका किसी कारण ते अन्न पानी घट जावे कमजोर हो जांदा है दुबला हो जांदा है सो चेहरा पीला पै गया शरीर लिशा हो गया किरश हो गया माता चेहरे वल दो तक तक के उदास हुंदी है कई दफा पास बैठ के कहने पुत्र जी हो जे कोई बीमारी है जे कोई तकलीफ है असि हकीम नूं किसे वैद नूं बुला लें उन्हां समय भी डॉक्टर साडे देश विच नहीं सन आए क्योंकि डॉक्टर अंग्रेज दे राज विच आए हैं वैद हकीम हुंदे सन किसे हकीम नूं वैद नूं बुला लैंदे आ तेरी बीमारी परखेगा बीमारी परख के दवाई देगा तू तंदुरुस्त हो जाएगा ਸਰੀਰ ਰਿਸ਼ਟ ਪੁਸ਼ਟ ਹੋ ਜਾਏਗਾ, ਤੂੰ ਸੁਖੀ ਹੋਏਗਾ, ਅਸੀਂ ਤੈਨੂੰ ਦੇਖ ਕੇ ਖੁਸ਼ ਰਹਾਂਗੇ, ਤੂੰ ਸਾਡਾ ਇੱਕੋ ਹੀ ਅੱਖਾਂ ਦਾ ਤਾਰਾ ਹੈ। ਇੱਥੇ ਆਦਿ ਮਾਤਾ ਨੇ ਬਚਨ ਕਹਿਣੇ, ਲੇਕਿਨ ਗੁਰੂ ਨਾਨਕ ਜੀ ਚੁੱਪ ਚਾਪ ਕੋਈ ਹਾਂ ਹੂੰ ਗੱਲ ਨਹੀਂ ਕਹਿੰਦੇ ਹਨ, ਆਪਣੇ ਰੰਗ ਵਿੱਚ ਮਸਤ ਰਹਿੰਦੇ ਹਨ। ਸਿਉਂ ਇੱਕ ਦਿਨ ਲੋਕਾਂ ਦੇ ਕਹੇ ਕਹਾਏ ਔਰ ਆਪਣੇ ਵਿਚਾਰ ਨੂੰ ਮੁੱਖ ਰੱਖ ਕੇ ਮਹਿਤਾ ਕਾਲੂ ਜੀ ਨੇ ਆਪਣੇ ਭਰਾ ਲਾਲੂ ਨੂੰ ਭੇਜਿਆ ਕਿ ਜਾ ਵੈਦ ਹਰਦਾਸ ਨੂੰ ਬੁਲਾ ਕੇ ਲਿਆ, ਕੋਈ ਬਿਮਾਰੀ ਪਰਖੇਗਾ ਨਾਨਕ ਦੀ, ਬਿਮਾਰੀ ਪਰਖ ਕੇ ਦਵਾਈ ਦੇਗਾ, ਇਹ ਤੰਦਰੁਸਤ ਹੋ ਜਾਏਗਾ, ਬੋਲਦਾ ਨੀ ਚੱਲਦਾ ਨੀ, ਸਰੀਰ ਕਿਸ ਦੁਬਲਾ ਹੋ ਗਿਆ ਹੈ, ਕੋਈ ਬਿਮਾਰੀ ਜ਼ਰੂਰ ਹੈ। ਹਰਦਾਸ ਮਸ਼ਹੂਰ ਵੈਦ ਸੀ ਪਿੰਡ ਦਾ, ਉਸਨੂੰ ਲਿਆਂਦਾ, ਆਪ ਜੀ ਚਾਦਰ ਵਿੱਚ ਸਾਰੇ ਸਰੀਰ ਦੇ ਅੰਗ ਮੂੰਹ ਦੇ ਸਮੇਤ ਲਪੇਟੀਆਂ ਪਏ ਹੋਏ ਸਨ। ਆ ਕੇ ਮੰਜੇ ਦੇ ਪਾਸ ਇੱਕ ਉੱਚਾ ਮੂੜਾ ਡਾਹ ਦਿੱਤਾ, ਵੈਦ ਬੈਠ ਗਿਆ। ਉਸਨੇ ਚਾਦਰ ਵਿੱਚੋਂ ਆਪ ਜੀ ਦਾ ਹੱਥ ਫੜਕੇ ਨਬਜ਼ ਦੇ ਉੱਪਰ ਤਿੰਨ ਉਂਗਲਾਂ ਰੱਖੀਆਂ, ਇਹ ਪਰਖਣ ਵਾਸਤੇ ਵਾਈ ਪਿਤ ਕਫ ਕਿਸ ਚੀਜ਼ ਦੀ ਪ੍ਰਧਾਨਤਾ ਹੈ। ਹਿਕਮਤ ਵਿੱਚ ਨਬਜ਼ ਰਾਹੀਂ ਬਿਮਾਰੀ ਦੀ ਪ੍ਰੀਖਿਆ ਕਰਦੇ ਹਨ ਜਿਹੜੇ ਵੈਦ ਜਾਂ ਹਕੀਮ ਲੋਕ ਹਨ। ਸੋ ਜਿਹਨੂੰ ਅੱਛੀ ਤਾਂ ਇਸ ਗੱਲ ਦੀ ਸਮਝ ਹੈ, ਉਹ ਹਰ ਬਿਮਾਰੀ ਨੂੰ ਪਰਖ ਲੈਂਦੇ ਹਨ। ਵਾਈ ਪਿਤ ਕਫ ਮੈਂ ਪਿਤ ਕਹੀਏ ਗਰਮੀ, ਕਰਕੇ ਬਲਗਮ, ਇਹ ਤਿੰਨਾਂ ਦੇ ਉਹ ਕਰਕੇ ਸਰੀਰ ਨੂੰ ਕੋਈ ਨਾ ਕੋਈ ਖੇਦ ਹੁੰਦਾ ਹੈ। ਅਗਰ ਤਿੰਨੇ ਤੱਤ ਇੱਕੋ ਜਿਹੇ ਹੋਣ ਸਰੀਰ ਅਰੋਗ ਹੋਇਆ ਕਰਦਾ ਹੈ। ਇਲਾਜ ਵਗੈਰਾ ਕਰਨ ਦਾ ਮਤਲਬ ਇਹ ਪੁੱਛਣ, ਤਿੰਨਾਂ ਤੱਤਾਂ ਨੂੰ ਸਮਾਨ ਕਰਨਾ, ਸਹੀ ਮੂਲ ਮੁੱਦਾ ਹੈ ਸਾਰਾ। ਖੈਰ ਜਿਸ ਵਕਤ ਨਬਜ਼ ਦੇਖਣ ਲੱਗੇ, ਗੁਰੂ ਜੀ ਉੱਠ ਕੇ ਬੈਠ ਗਏ, ਪੁੱਛ ਲੈ ਕੀ ਗੱਲ ਹੈ, ਕੀ ਕੁਛ ਕਰ ਰਹੇ ਹੋ? ਵੈਦ ਕਹਿਣ ਲੱਗਾ, ਤੁਹਾਡਾ ਸਰੀਰ ਦੁਬਲਾ ਹੋ ਗਿਆ, ਚਿਹਰਾ ਪੀਲਾ ਪੈ ਗਿਆ, ਖੂਨ ਦੀ ਕਮੀ ਹੈ, ਕਮਜ਼ੋਰੀ ਹੈ, ਭੁੱਖ ਨਹੀਂ ਲੱਗਦੀ, ਖਾਂਦੇ ਪੀਂਦੇ ਨੀ, ਬੋਲਦੇ ਨੀ ਕਿਸੇ ਨਾਲ, ਇਸੀ ਕਰਕੇ ਸੁਸਤੀ ਰਹਿੰਦੀ ਹੈ ਸਰੀਰ ਦੇ ਵਿੱਚ। ਮੈਂ ਬਿਮਾਰੀ ਪਰਖਦਾ ਹਾਂ, ਬਿਮਾਰੀ ਪਰਖ ਕੇ ਤੁਹਾਨੂੰ ਕੋਈ ਦਵਾਈ ਦਿਆਂਗਾ, ਤੁਹਾਨੂੰ ਭੁੱਖ ਲੱਗੇਗੀ ਔਰ ਚੰਗਾ ਖਾਣਾ ਦਾਣਾ ਖਾਓਗੇ, ਸਰੀਰ ਰਿਸ਼ਟ ਪੁਸ਼ਟ ਹੋ ਜਾਏਗਾ, ਅਰੋਗ ਹੋ ਜਾਏਗਾ, ਸੁਖੀ ਹੋਵੋਗੇ, ਤੁਹਾਡੇ ਵਾਲਦਿਆਂ ਨੂੰ। ਵੈਦ ਬੁਲਾਇਆ ਵੈਦ ਗੀ ਢੰਡੋਲੇ ਬਾਂ ਭੁੱਲਾ ਵੈਦ ਨਾ ਜਾਣੀ ਕਰ ਕਰੇ ਜੇਮ ਵੈਦਾ ਵੈਦ ਸੁਵੈਦ ਤੂੰ ਮੇਰਾ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲਾ ਜਿਤ ਵੰਨਿਆ ਰੋਗਾਂ ਕਹਾਂ ਜਿਤ ਦਾਰੂ ਰੋਗ ਉੱਠ ਜਾਏ ਤਨ ਸੁਖ ਵਸੇ ਆਏ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾ ਵੈਦ ਨੂੰ ਕਹਿਣ ਲੱਗੇ ਵੈਦ ਜੀ ਮੇਰੀ ਬਿਮਾਰੀ ਪਰਖਦੇ ਹੋ ਪਹਿਲਾਂ ਤੁਸੀਂ ਦੱਸੋ ਤੁਸੀਂ ਆਪ ਅਰੋਗ ਹੋ ਕੀ ਤੁਹਾਨੂੰ ਕੋਈ ਬਿਮਾਰੀ ਨਹੀਂ ਇਹ ਬਚਨ ਸੁਣ ਕੇ ਵੈਦ ਕਹਿਣ ਲੱਗਾ ਮੈਨੂੰ ਕੋਈ ਬਿਮਾਰੀ ਨਹੀਂ ਮੈਂ ਤੰਦਰੁਸਤ ਹਾਂ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਵੈਦ ਜੀ ਸਾਰਾ ਸੰਸਾਰ ਹੀ ਰੋਗੀ ਹੈ ਸੰਸਾਰ ਰੋਗੀ ਨਾਮ ਦਾਰੂ ਮਹਿਲ ਲਾਗੇ ਸੱਚ ਬਿਨਾ ਹੋਰ ਕੀ ਕਹਿਣਾ ਜੋ ਜੋ ਦਿਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਸਾਰੇ ਹੀ ਇੱਕ ਆਤਮਾ ਤੋਂ ਬਿਨਾਂ ਸਾਰੇ ਹੀ ਪਰਮਾਤਮਾ ਤੋਂ ਬਿਨਾਂ ਸਭ ਹੀ ਰੋਗੀ ਹਨ ਸਰੀਰ ਸਾਰਿਆਂ ਦੇ ਪੰਜਾਂ ਤੱਤਾਂ ਦੇ ਬਣੇ ਹੋਏ ਹਨ ਮਿੱਟੀ ਪਾਣੀ ਅੱਗ ਹਵਾ ਆਕਾਸ਼ ਇਹ ਪੰਜੇ ਤੱਤ ਆਪਸ ਵਿੱਚ ਹੀ ਵਿਰੋਧੀ ਹਨ ਵਿਰੋਧੀ ਪਦਾਰਥਾਂ ਦੇ ਇਕੱਠੇ ਹੋਣਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਇਕੱਠੇ ਹੋਏ ਹੋਏ ਆਪਸ ਵਿੱਚ ਹੀ ਵਿਰੋਧ ਹੋਵੇ ਉੱਥੇ ਸੁੱਖ ਕਿੱਥੇ ਸੋ ਇਸ ਕਰਕੇ ਇਹਨਾਂ ਦੇ ਵਿੱਚ ਘਾਟਾ ਵਾਧਾ ਹੋ ਜਾਣ ਕਰਕੇ ਅਵੱਸ਼ੀ ਸਰੀਰ ਮੈਂ ਕੋਈ ਨਾ ਕੋਈ ਬੇਅਦੀ ਅਲੱਗ ਦੀ ਕੋਈ ਵੀ ਨਹੀਂ ਇਹ ਕਹਿ ਸਕਦਾ ਮੇਰੇ ਸਰੀਰ ਨੂੰ ਕੋਈ ਰੋਗ ਨਹੀਂ ਹੈ ਸ਼ਿਵ ਬ੍ਰਹਮਾ ਵਿਸ਼ਨੂੰ ਤੱਕ ਸਰੀਰਕ ਦਿਸ਼ਾ ਤਾਂ ਇਹੋ ਜਿਹੀ ਹੈ ਜੋ ਜੋ ਦਿਸੇ ਜੀ ਸੋ ਸੋ ਰੋਗੀ ਸੋ ਸੋ ਰੋਗੀ ਜੋ ਜੋ ਦਿਸੇ ਮਿਲਾਵਟ ਨਾਲ ਹੀ ਸਾਰੇ ਸਰੀਰ ਬਣੇ ਹਨ ਹਾਥੀ ਦਾ ਵੀ ਸਰੀਰ ਪੰਜਾਂ ਤੱਤਾਂ ਦਾ ਕੀੜੀ ਦਾ ਸਰੀਰ ਵੀ ਪੰਜਾਂ ਤੱਤਾਂ ਦਾ ਸੋ ਜਿਵੇਂ ਇੱਕੋ ਮਿੱਟੀ ਦੇ ਚੂੰਗੜਾ ਵੀ ਉਸਦਾ ਵੱਡਾ ਮੱਟ ਵੀ ਮਿੱਟੀ ਦਾ ਬਣਿਆ ਹੁੰਦਾ ਸਭ ਮਿੱਟੀ ਦੇ ਇਸੇ ਤਰ੍ਹਾਂ ਪੰਜਾਂ ਤੱਤਾਂ ਦੀ ਬਨਾਵਟ ਹੈ ਸੋ ਇਹਨਾਂ ਦਾ ਆਪਸ ਵਿੱਚ ਹੀ ਵਿਰੋਧੀ ਹੋਣਾ ਵਿਰੋਧੀ ਹੋਣ ਕਰਕੇ ਬਿਲਕੁਲ ਹੀ ਅਰੋਗ ਰਹਿਣਾ ਸਰੀਰ ਦਾ ਅਸੰਭਵ ਗੱਲ ਹੈ ਸੋ ਇਸ ਕਰਕੇ ਗੁਰੂ ਜੀ ਕਹਿੰਦੇ ਹਨ ਵੈਦ ਜੀ ਇਹ ਕੋਈ ਕਿਵੇਂ ਕਹਿ ਸਕਦਾ ਮੇਰੇ ਸਰੀਰ ਨੂੰ ਕੋਈ ਰੋਗ ਨਹੀਂ ਹੈ ਹਾਂ ਆਤਮ ਵਸਤੂ ਜਿਹੜੀ ਹੈ ਇਨਸਾਨ ਦੋ ਹਿੱਸਿਆਂ ਦਾ ਬਣਿਆ ਸਾਧ ਸਿੰਘ ਆਤਮਾ ਔਰ ਸਰੀਰ ਸੋਲ ਐਂਡ ਬਾਡੀ ਰੂਹ ਔਰ ਜਿਸਮ ਇਉਂ ਕਹਿ ਲਓ ਸੋ ਸਭ ਦਾ ਆਪਣਾ ਆਪਾ ਕੀ ਹੈ ਰੂਹ ਹੈ ਜਿਸਮ ਇਸਨੂੰ ਕੁਛ ਦੇਰ ਵਾਸਤੇ ਮਿਲਿਆ ਹੁੰਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਸਮਾਂ ਹੈ ਉਤਨੀ ਦੇਰ ਵਾਸਤੇ ਹਰ ਇੱਕ ਨੂੰ ਜਿਸਮ ਮਿਲਿਆ ਹੈ। ਜਿਹੜਾ ਇਹਦੇ ਵਿੱਚ ਰੂਹ ਹੈ ਸਭ ਦਾ ਆਪਣਾ ਆਪਾ, ਉਹ ਰੂਹ ਜਿਹੜੀ ਹੈ ਉਹ ਅਵਿਨਾਸ਼ੀ ਚੀਜ਼ ਹੈ, ਉਹ ਮਰਦੀ ਨਹੀਂ, ਨਿਰਦੰਦ ਵਸਤੂ ਹੈ, ਪਰ ਇੱਕ ਸਰੀਰ ਨੂੰ ਛੱਡ ਕੇ ਹੋਰ ਤਾਰਦੀ ਹੈ, ਉਹਨੂੰ ਛੱਡ ਕੇ ਹੋਰ ਤਾਰਦੀ ਹੈ, ਕਰਮਾਂ ਅਨੁਸਾਰ, ਵਾਸ਼ਨਾ ਅਨੁਸਾਰ, ਮੋਹ ਦੇ ਅਧੀਨ ਹੋ ਕੇ। ਐਸੀ ਖੇਡ, ਐਸਾ ਸਿਲਸਿਲਾ ਬੜੀ ਦੇਰ ਤੋਂ ਚੱਲਿਆ ਆ ਰਿਹਾ। ਇਸ ਗੱਲ ਨੂੰ ਕੋਈ ਕੋਈ ਜਾਣਦਾ ਵੀ ਮੈਂ ਜਿਸਮ ਨਹੀਂ ਹਾਂ, ਮੈਂ ਜਿਸਮ ਦੇ ਅੰਦਰ ਰੂਹ ਹਾਂ, ਮੈਂ ਦੇਹ ਨਹੀਂ ਹਾਂ, ਦੇਹ ਦੇ ਅੰਦਰ ਜੀਵਾਤਮਾ ਹਾਂ, ਮੈਂ ਬੋਡੀ ਨਹੀਂ ਹਾਂ, ਮੈਂ ਸੋਲ ਹਾਂ। ਜਿਹੜਾ ਜਾਣਦਾ ਹੈ ਉਹ ਸਮਝਦਾ ਵੀ ਮੈਂ ਆਤਮ ਸ਼ਹਿਜ਼ਾਦਾ ਹਾਂ, ਮੈਂ ਪਰਮਾਤਮਾ ਦਾ ਪੁੱਤਰ ਹਾਂ, ਪਰਮਾਤਮਾ ਦਾ ਸਰੂਪ ਸਭ ਚੇਤਨ ਨੇ ਦੱਸਿਆ ਹੈ, ਸਰੀਰ ਅਸਤ ਜੜ ਦੁੱਖ ਰੂਪ ਤੇ ਪੁਰਖ ਨੇ ਦੱਸਿਆ ਹੈ। ਦੋਨਾਂ ਦੇ ਸੁਭਾਵ ਆਪਸ ਵਿੱਚ ਹੀ ਵਿਰੋਧੀ ਹਨ। ਇਉਂ ਸੋ ਵੈਦ ਨੂੰ ਗੁਰੂ ਜੀ ਕਹਿ ਰਹੇ, ਵੈਦ ਜੀ ਤਿੰਨ ਕਿਸਮ ਦੇ ਰੋਗ ਹੁੰਦੇ ਨੇ ਸਾਰੇ ਸੰਸਾਰ ਵਿੱਚ, ਸਾਰਾ ਸੰਸਾਰ ਇਹਨਾਂ ਦਾ ਮਨੋ ਗਰਸਿਆ ਹੈ। ਆਦਿ ਵਿਆਦ ਉਪਾਦ, ਅਧਿਆਤਮਕ, ਅਧਿਭੂਤਕ, ਅਧਿਦੈਵਕ, ਇਹਨਾਂ ਨੂੰ ਇਉਂ ਦੱਸਿਆ। ਆਦਿ ਵਿਆਦ ਉਪਾਦ ਸਿੱਧੇ ਅੱਖਰਾਂ ਵਿੱਚ ਕਹਿ ਲਓ, ਇਹ ਤਿੰਨ ਕਿਸਮ ਦੇ ਰੋਗ ਹਨ, ਇਹਨਾਂ ਵਿੱਚ ਹੀ ਸਾਰੇ ਦੁਨੀਆਂ ਦੇ ਦੁੱਖ ਆ ਜਾਂਦੇ ਹਨ। ਦੁੱਖਾਂ ਤੋਂ ਹਰੇਕ ਹੀ ਡਰਦਾ ਹੈ, ਦੁੱਖ ਨੂੰ ਕੋਈ ਵੀ ਨਹੀਂ ਚਾਹੁੰਦਾ ਹੈ, ਦੁੱਖ ਤੋਂ ਹਰੇਕ ਨੂੰ ਬੜਾ ਭਾਰਾ ਪੈ ਪ੍ਰਤੀਤ ਹੁੰਦਾ ਹੈ। ਦੁਨੀਆਂ ਦੇ ਵਿੱਚ ਲੋਕ ਬਹੁਤ ਸਾਰੇ ਬਨਾਵਟੀ ਉਪਾਅ ਜੇ ਕਰੀ ਜਾਂਦੇ ਹਨ ਤੇ ਪਰ ਦੁੱਖ ਦੂਰ ਨਹੀਂ ਹੁੰਦੇ ਦੇਖੇ ਕਿਸੇ ਦੇ। ਆਦਿ ਮਨ ਦੇ ਦੁੱਖ ਹਨ, ਮਨ ਨੇ ਕਿਸੇ ਤਰੀਕੇ ਸੇ ਜਲਦੇ ਬਲਦੇ ਸੜਦੇ ਔਰ ਪਰੇਸ਼ਾਨ ਦੇਣ। ਵਿਆਦ ਜਿਸਮ ਦੀਆਂ ਬਿਮਾਰੀਆਂ ਹਨ, ਉਪਾਅ ਬਾਹਰਲੇ ਝਗੜੇ ਚਾਟੇ, ਕਿਸੇ ਨੂੰ ਰੋਜ਼ੀ ਦਾ ਫਿਕਰ ਹੈ, ਕਿਸੇ ਦੇ ਪਾਸ ਧਨ ਕੰਮ ਹੈ ਉਤਨਾ ਹੈ ਨਹੀਂ ਜਿਤਨਾ ਚਾਹੀਦਾ ਹੈ, ਕਿਸੇ ਦੇ ਧਨ ਬਹੁਤ ਹੈ ਕਈ ਕਿਸੇ ਹੋਰ ਵਸਤੂ ਦੀ ਕਮੀ ਹੈ, ਇਸੇ ਤਰ੍ਹਾਂ ਸਾਰਾ ਸੰਸਾਰ ਦੁਖੀ ਹੈ। ਇਹ ਸਾਰੇ ਰੋਗਾਂ ਦਾ ਇਲਾਜ ਗੁਰੂ ਬਾਬੇ ਨੇ ਇੱਕੋ ਹੀ ਦੱਸਿਆ, ਸਰਵ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਨਾਮ। ਗੁਰੂ ਜੀ ਨੇ ਸਾਨੂੰ ਸਾਰੇ ਰੋਗਾਂ ਦੀ ਔਸ਼ਧੀ ਇੱਕੋ ਹੀ ਵਾਹਿਗੁਰੂ ਦਾ ਨਾਮ ਦਿੱਤਾ। ਤੇਰੇ ਸਾਰਿਆਂ ਦੁੱਖਾਂ ਦਾ ਦਾਰੂ ਸੱਚਾ ਨਾਮ ਵਾਹਿਗੁਰੂ ਦਾ, ਸਭਨਾ ਦੁੱਖਾਂ ਦਾ you. ਦੁਨੀਆਂ ਤੇ ਸਾਰੇ ਤਿੰਨ ਕਿਸਮ ਦੇ ਦੁੱਖ, ਇਹਨਾਂ ਦੇ ਅੰਦਰ ਸਾਰੇ ਹੀ ਦੁੱਖ ਤਕਲੀਫਾਂ ਆ ਜਾਂਦੇ ਹਨ, ਅਧਿਆਤਮਕ, ਅਧਿਭੂਤਕ, ਅਧਿਦੈਵਕ ਜਾਂ ਆਦਿ ਵਿਆਦ ਉਪਾਦ ਕਹਿ ਦਿੰਦੇ ਹਨ। ਗੁਰੂ ਜੀ ਦੱਸਦੇ ਹਨ, ਵੈਦ ਜੀ, ਸਾਰਾ ਸੰਸਾਰ ਹੀ ਰੋਗੀ। ਸੋ ਸਭ ਤੋਂ ਪਹਿਲਾ ਰੋਗ ਤੈਨੂੰ ਘੋੜਦਾ ਹੈ, ਜਿਸਮ ਦੇ ਰੋਗ, ਮਨ ਦੇ ਰੋਗ। ਮਨ ਤੋਂ ਹੀ ਦਰਅਸਲ ਸਾਰੇ ਰੋਗ ਪੈਦਾ ਹੁੰਦੇ ਹਨ। ਦੁੱਖ ਤਕਲੀਫਾਂ ਦੀ ਪੈਦਾਇਸ਼ ਮਨ ਤੋਂ ਹੈ। ਮਨ ਕੀ ਹੈ? ਖਿਆਲਾਤ ਤੁਰਨੇ। ਅਗਰ ਮਨ ਤੇ ਵਸੀਕਾਰ ਪੈ ਜਾਏ, ਸਾਰੇ ਰੋਗਾਂ ਦੇ ਵਸੀਕਾਰ ਹੋ ਜਾਂਦੇ। ਜਾਂ ਤਾਂ ਰੋਗ ਛੇਤੀ ਛੇਤੀ ਬਿਮਾਰੀ ਲੱਗਦੀ, ਜੇ ਲੱਗਦੀ ਹੈ, ਜਿਹਦਾ ਮਨ ਤੇ ਵਸੀਕਾਰ ਹੈ ਉਹ ਉਸਨੂੰ ਮਹਿਸੂਸ ਨਹੀਂ ਕਰਦਾ, ਉਹਦਾ ਖਿਆਲ ਨਹੀਂ ਕਰਦਾ, ਉਹ ਉਸਨੂੰ ਉਹ ਬਿਮਾਰੀ ਤੰਗ ਨਹੀਂ ਕਰਦੀ। ਸੋ ਆਵਜੋ ਇਹ ਗੱਲ ਜਦੋਂ ਗੁਰੂ ਜੀ ਨੇ ਕਿਹਾ, ਵੈਦ ਜੀ ਤੈਨੂੰ ਯਾਨੀ ਤੇਰੇ ਮਨ ਨੂੰ ਘੋੜ ਦਾ ਵੀ ਰੋਗ। ਘੋੜ ਸਾਧ ਸੰਗਤ ਕਿਤਨਾ ਬੁਰਾ ਰੋਗ ਹੈ। ਸਿਆਣੇ ਲੋਕ ਜਿਸਦੇ ਸਰੀਰ ਨੂੰ ਘੋੜ ਹੋਵੇ, ਠਾਰਵਾਂ ਨਰਕ ਮੰਨਦੇ ਹਨ। ਕੁਛ ਬੜਾ ਦੁੱਖ ਹੈ। ਸੋ ਇਸਨੂੰ ਵੱਡਾ ਰੋਗ ਵੀ ਕਹਿ ਦਿੰਦੇ ਹਨ, ਘੋੜ ਦਾ ਰੋਗ ਵੀ ਕਹਿ ਦਿੰਦੇ ਹਨ। ਇਹ ਵਚਨ ਸੁਣ ਕੇ ਵੈਦ ਹੈਰਾਨ ਹੋਇਆ, ਕਹਿਣ ਲੱਗਾ, ਘੋੜ ਦਾ ਰੋਗ? ਹਾਂ, ਕਹਿਣ ਲੱਗੇ, ਸਭ ਤੋਂ ਪਹਿਲਾ ਰੋਗ ਤਾਂ ਇਹੀ ਹੈ। ਅਗਰ ਮਨ ਦਾ ਘੋੜ, ਜਿਹਨੂੰ ਹਉਮੈ ਕਹਿੰਦੇ ਨੇ, ਹਟ ਜਾਵੇ, ਸਾਰੇ ਦੁੱਖੀ ਕੱਟੇ ਜਾਂਦੇ ਹਨ। ਹਾਂ, ਪਹਿਲਾ ਯਾਨੀ ਸਭ ਤੋਂ ਪਹਿਲਾ ਰੋਗ, ਸਭ ਤੋਂ ਵੱਡਾ ਰੋਗ, ਜਿਸ ਦੇ ਅੰਦਰ ਸਾਰੇ ਰੋਗ ਜਾਂ ਦੁੱਖ ਆਉਂਦੇ ਹਨ, ਹਉਮੈ ਹੈ। ਹਉਮੈ ਕੀ ਹੈ? ਬੇਅੰਗਤਾ, ਦੇਹ ਮਮਤਾ। ਜੀਵਾਤਮਾ ਜਿਹੜਾ ਹੈ, ਪਰਮਾਤਮਾ ਦੀ ਅੰਸ ਹੋਣ ਕਰਕੇ ਉਹਦਾ ਸਰੂਪ ਹੀ ਸਤਚਿਤ ਆਨੰਦ ਹੈ, ਅਟੇਮਰ ਹੈ। ਜਿਸਮ ਜਿਹੜਾ ਪੰਜਾਂ ਤੱਤਾਂ ਤੋਂ ਬਣਿਆ, ਜਨਮ ਮਰਨ ਦੇ ਦਰਮਿਆਨ ਦਾ ਜਿਹੜਾ ਸਮਾਂ, ਉਹ ਇਹ ਪੰਜਾਂ ਤੱਤਾਂ ਤੋਂ ਬਣਿਆ ਹੈ। ਇਸਨੇ ਭੁੱਲ ਕੇ ਆਪਣੇ ਆਪ ਨੂੰ ਬਜਾਏ ਜੀਵਾਤਮਾ ਦੇ ਜਿਸਮ ਮੰਨਿਆ ਹੋਇਆ ਹੈ। ਜਿਵੇਂ ਕੋਈ ਮਕਾਨ ਵਿੱਚ ਰਹਿਣ ਵਾਲਾ ਮਕੀ ਯਾਨੀ ਮਾਲਕ ਮਕਾਨ ਭੁੱਲ ਕਰਕੇ ਕਿਸੇ ਨਸ਼ੇ ਦੇ ਅਧੀਨ ਹੋ ਕੇ ਜਾਂ ਦਿਮਾਗ ਵਗੈਰਾ ਖਰਾਬ ਹੋਣ ਕਰਕੇ ਆਪਣੇ ਆਪ ਨੂੰ ਮਕਾਨ ਮੰਨ ਬੈਠੇ, ਜਾਂ ਘੋੜੇ ਦਾ ਸਵਾਰ ਇਸੀ ਕਾਰਨ ਤੇ ਬੁੱਧ ਦੇ ਵੀ ਫਰਜੇ ਹੋਣ ਕਰਕੇ ਆਪਣੇ ਆਪ ਨੂੰ ਘੋੜਾ ਮੰਨ ਬੈਠੇ। ਸੋ ਇਸੀ ਤਰ੍ਹਾਂ ਇਹ ਜੀਵ ਦੀ ਹਾਲਤ ਹੈ, ਬਜਾਏ ਆਪਣੇ ਆਪ ਨੂੰ ਜੀਵਾਤਮਾ ਦੇ ਇਸਨੇ ਜਿਸਮ ਮੰਨ ਲਿਆ ਹੋਇਆ ਹੈ। ਸਾਢੇ ਤਿੰਨ ਦਾ ਹੱਥ ਦਾ ਮੈਂ ਦੇਹ ਮਾਤਰਾ, ਇਹਨੂੰ ਹੋਂ ਕਹਿੰਦੇ ਨੇ, ਮੈਂ ਇਹਦੇ ਵਿੱਚ ਮਮਤਾ ਹੋ ਗਈ, ਆਪਣਾ ਆਪ ਮੈਂ ਜਿਸਮਾਂ ਇਹਦੇ ਵਿੱਚ ਮਮਤਾ ਹੋ ਜਾਣੀ, ਇਸਨੂੰ ਹਉਮੈ ਦਾ ਰੋਗ ਦੱਸਿਆ ਹੈ। ਦਰਅਸਲ ਇਹੀ ਰੋਗ ਜਿਹੜਾ ਹੈ ਸਾਰੇ ਦੁੱਖਾਂ ਦਾ ਮੂਲ ਹੈ। ਇਸਦੇ ਬੜੇ ਬੜੇ ਕੌੜੇ ਫਲ ਹਨ, ਸਭ ਨੂੰ ਭੁਗਤਣੇ ਪੈਂਦੇ ਹਨ। ਜਿਸਦਾ ਹਉਮੈ ਦਾ ਰੋਗ ਦੂਰ ਹੋ ਜਾਵੇ, ਉਹਦੇ ਸਾਰੇ ਦੁੱਖਾਂ ਨੂੰ ਨਸ਼ਟ ਹੋ ਕੇ ਆਨੰਦ ਦੇ ਸਾਗਰ ਵਿੱਚ ਤਾਰੀਆਂ ਲਗਾਉਂਦਾ ਹੈ। ਗੁਰੂ ਜੀ ਕਹਿੰਦੇ, ਸਾਰੇ ਰੋਗਾਂ ਦਾ ਮੂਲ ਇਹ ਹਉਮੈ। ਇਸ ਦੀ ਬਾਬਤੀਓ ਦੱਸਦੇ ਹਨ,
ਜਮਦਾ ਤੇ ਮਰਦਾ ਹੈ ਹਉਮੈ ਦਾ ਬਦਿਆ ਹੋਇਆ, ਜਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ। ਜਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ
ਨਿਆਂ ਦਾ ਬਨਿਆਈ ਦਰਅਸਲ ਜਨਮਣ ਦੇ ਚੱਕਰ ਵਿੱਚ ਆਉਂਦਾ ਹੈ ਦੇ ਧਾਰ ਕੇ ਅਨੇਕਾਂ ਤਕਲੀਫਾਂ ਦੁੱਖਾਂ ਦਾ ਆਦਮਿਆਂ ਦੁਪਾ ਦਾ ਸ਼ਿਕਾਰ ਹੁੰਦਾ ਹੈ ਸੋ ਇਸ ਦੇ ਬੜੇ ਬੜੇ ਕੌੜੇ ਫਲ ਇਸ ਨੂੰ ਖਾਣੇ ਪੈਂਦੇ ਹਨ ਕਿਹੋ ਜਿਹੇ ਕੌੜੇ ਫਲ ਹਨ ਗੁਰੂ ਜੀ ਇੱਕ ਥਾਂ ਇਉਂ ਫਰਮਾਉਂਦੇ ਨੇ ਹੋਣ ਦਾ ਫਲ ਹੁੰਦੇ ਬੁਰੇ ਜਾਂ ਕੌੜੇ ਨਤੀਜੇ ਦੁੱਖ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸਾ ਹੋਂ ਵਿੱਚ ਰੋਵੈ ਹੋਂ ਵਿੱਚ ਪਰੀਏ ਹੋਂ ਵਿੱਚ ਥੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤੂ ਪਾਇਆ ਹੋਂ ਮੈਂ ਬੂਝੈ ਤਾਂ ਦਰ ਸੂਝੈ ਜਦੋਂ ਹੋਮੈ ਨੂੰ ਪਛਾਣੇ ਪ੍ਰਭੂ ਦੇ ਦਰਸ਼ਨ ਦੀ ਤਦ ਸੋਝੀ ਪੈਂਦੀ ਨਹੀਂ ਸੋਝੀ ਪੈਂਦੀ ਨਹੀਂ ਹੋਮੈ ਦੂਜੇ ਤਾਂਦਰ ਸੂਝੇ ਗਿਆਨ ਵੀ ਹੋਣਾ ਕਥਕਥ ਲੂਜੇ ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੈ ਤੇ ਹਰੇ ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਇ ਹੋਮੈ ਈ ਬੰਧਨਾ ਫਿਰ ਫਿਰ ਜੋ ਨਹੀਂ ਪਾਇਆ ਹੋਮੈ ਕਿੱਥੋਂ ਉਪਜੈ ਕਿਸ ਸੰਜਮੇ ਜਾਏ ਹੋਮੈ ਕਿੱਥੋਂ ਪੈਦਾ ਹੋਇਆ ਇੱਕ ਦ੍ਰਿਸ਼ਟਾਂਤ ਇੱਕ ਕੋਈ ਕਿਸੇ ਨਗਰ ਵਿੱਚ ਬਹੁਤ ਸਾਰੇ ਹਰ ਮਜ਼ਬ ਮਿਲਤ ਦੇ ਲੋਕ ਰਹਿੰਦੇ ਉਸ ਨਗਰ ਵਿੱਚ ਇੱਕ ਜੁਲਾਹਾ ਵੀ ਰਹਿੰਦਾ ਇੱਕ ਮੇਲਾ ਆ ਗਿਆ ਨੇੜੇ ਹੋਰ ਲੋਕ ਜਿੱਥੇ ਮੇਲੇ ਜਾਣ ਵਾਸਤੇ ਤਿਆਰ ਹੋਏ ਉਹ ਵੀ ਤਿਆਰ ਹੋਇਆ ਉਹ ਕਦੇ ਅੱਗੇ ਕਿਸੇ ਮੇਲੇ ਨਹੀਂ ਸੀ ਗਿਆ ਉਸਨੇ ਆਪਣੇ ਘਰਵਾਲੀ ਨੂੰ ਕਿਹਾ ਸੁਣਿਆ ਮੇਲਿਆਂ ਵਿੱਚ ਇਕੱਠ ਬਹੁਤਾ ਹੁੰਦਾ ਮੈਂ ਮੇਲੇ ਜਾਣਾ ਹੈ ਕਿਤੇ ਗੁਆਚ ਨਾ ਜਾਵਾਂ ਕੋਈ ਉਪਾਅ ਦੱਸ ਜੇ ਮੈਂ ਗੁਆਚ ਕੇ ਕੀ ਉਪਾਅ ਕਰਾਂ ਉਹ ਕਹਿੰਦੀ ਅੱਛਾ ਮੈਂ ਤੇਰੇ ਗੱਲ ਨੂੰ ਰੱਸੀ ਬੰਨ੍ਹ ਦਿੰਦੀ ਹਾਂ ਜੇ ਤੂੰ ਗੁਆਚੇ ਗੱਲ ਨੂੰ ਹੱਥ ਲਾ ਕੇ ਦੇਖ ਲਈ ਜੇ ਰੱਸੀ ਹੋਈ ਤਾਂ ਤੂੰ ਗੁਆਚਿਆ ਨਹੀਂ ਨਾ ਹੋਈ ਤੂੰ ਢੂੰਡਣ ਦੀ ਕੋਸ਼ਿਸ਼ ਕਰ ਲਵੀ ਬਹੁਤ ਅੱਛਾ ਗੱਲ ਨੂੰ ਰੱਸੀ ਬੰਨ੍ਹ ਦਿੱਤੀ ਉਸ ਤੇ ਮੇਲੇ 'ਚ ਸਾਰਾ ਦਿਨ ਫਿਰਦੇ ਰਹੇ ਲੋਕੀ ਮੇਲੇ 'ਚ ਹੁੰਦਾ ਕੀ ਹੈ ਧੂੜ ਧੁੱਪ ਧੱਕੇ ਹੋਰ ਤਾਂ ਕੁਛ ਹੁੰਦਾ ਹੀ ਨਹੀਂ ਹਾਂਜੀ ਮੇਲਿਆਂ ਵਿੱਚ ਮਨ ਚਿੰਚਲ ਹੁੰਦਾ ਹੈ ਮਨ ਖਿੰਡ ਜਾਂਦਾ ਹੈ ਦੁੱਖ ਤਕਲੀਫਾਂ ਉਠਾਉਂਦਾ ਖਿੰਡਿਆ ਮੇਲਾ ਮਨ ਅਤਿਅੰਤ ਦੁਖੀ ਔਰ ਅਸ਼ਾਂਤ ਹੋਇਆ ਕਰਦਾ ਹੈ ਸਤਸੰਗ ਵਿੱਚ ਮਨ ਇਕੱਠਾ ਹੁੰਦਾ ਹੈ ਔਰ ਸ਼ੁੱਧ ਹੁੰਦਾ ਹੈ ਸ਼ੁੱਧ ਮਨ ਸੁਖੀ ਔਰ ਸ਼ਾਂਤ ਹੋਇਆ ਕਰਦਾ ਸੁੱਖ ਦੇ ਵਾਸਤੇ ਸਾਰੇ ਯਤਨ ਹਨ ਪਰ ਜੇ ਕੰਮ ਉਹ ਕੀਤਾ ਜਾਵੇ ਜਿਹਦਾ ਨਤੀਜਾ ਦੁੱਖ ਹੈ ਫਿਰ ਸੁੱਖ ਕਿੱਥੋਂ ਮਿਲਣਾ ਹੋਇਆ ਇਉਂ ਕਰ ਖੈਰ ਆਓ ਸਾਰਾ ਦਿਨ ਫਿਰਦੇ ਰਹੇ ਥੂੜ ਥੁੱਪ ਥੱਕੇ ਚਲੋ ਰਾਤ ਨੂੰ ਸਾਰੇ ਲੋਕ ਉੱਥੇ ਮਸੀਤ ਸੀ ਉਹਦੇ ਵਿੱਚ ਆ ਪਏ ਮੇਲਿਆ ਉਹ ਵੀ ਜੁਲਾਹ ਵੀ ਆ ਪਿਆ ਪਿਆ ਨੂੰ ਦੇਖ ਕੇ ਉਹਦੇ ਗੱਲ ਨੂੰ ਰੱਸੀ ਬੰਨੀ ਦੇਖ ਕੇ ਇੱਕ ਉੱਥੇ ਮਸਖਰਾ ਆਦਮੀ ਸੀ ਮਸਖਰਾ ਆਦਮੀ ਜਿਹੜਾ ਕੋਈ ਉਹਨੂੰ ਮਸਕਰੀ ਦੀ ਗੱਲ ਢੂੰਦਾ ਹੀ ਰਹਿੰਦਾ ਹੈ ਸੋ ਉਹ ਪੁੱਛਣ ਲੱਗਿਆ ਰੱਸੀ ਕਿਉਂ ਬੰਨੀ ਆ ਗੱਲ ਨੂੰ ਉਹਨੇ ਦੱਸਿਆ ਕਹਿਣ ਲੱਗਾ ਮੈਂ ਕਦੇ ਮੇਲੇ ਨਹੀਂ ਆਇਆ ਪਹਿਲੀ ਵਾਰੀ ਆਇਆ ਹਾਂ ਆਪਣੇ ਘਰਵਾਲੀ ਨੂੰ ਕਿਹਾ ਮੇਲਿਆਂ 'ਚ ਸੁਣਿਆ ਇਕੱਠ ਵੱਟ ਬਹੁਤਾ ਹੁੰਦਾ ਹੈ ਇੰਨੇ ਇਕੱਠ 'ਚ ਲੋਕ ਗੁਆਚ ਵੀ ਜਾਂਦੇ ਜੇ ਮੈਂ ਗੁਆਚ ਕੇ ਫਿਰ ਕੀ ਕਰੂੰਗਾ ਕਹਿੰਦਾ ਉਹਨੇ ਮੇਰੇ ਘਰਵਾਲੀ ਨੇ ਰੱਸੀ ਬੰਨ੍ਹਤੀ ਗੱਲ ਨੂੰ ਇਹ ਕਿਹਾ ਜੇ ਤੂੰ ਗੁਆਚੇ ਗੱਲ ਨੂੰ ਹੱਥ ਲਾ ਕੇ ਵੇਖ ਲਈ ਜੇ ਤਾਂ ਰੱਸੀ ਹੋਈ ਤਾਂ ਤੂੰ ਗੁਆਚਿਆ ਨਹੀਂ ਜੇ ਨਾ ਹੋਈ ਤਾਂ ਢੂੰਡਣ ਦੀ ਕੋਸ਼ਿਸ਼ ਕਰ ਲਵੇ ਇਹ ਗੱਲ ਉਸ ਜੁਲਾਹੇ ਨੇ ਦੱਸ ਦਿੱਤੀ ਉਹ ਮਸਖਰਾ ਬੰਦਾ ਸੀ ਉਹਨੂੰ ਮਸਾਂ ਕੋਈ ਕੋਈ ਗੱਲ ਲੱਭਦੀ ਹੁੰਦੀ ਹੈ ਮਸਖਰਿਆਂ ਨੂੰ ਇਉਂ ਕਰਕੇ ਉਸਨੇ ਹੈ ਰਾਤ ਦੇ ਵੇਲੇ ਇਹ ਤਾੜ ਰੱਖੀ ਜਦੋਂ ਸੌਂ ਗਿਆ ਘੁਰਾੜੇ ਮਾਰਨ ਲੱਗ ਪਿਆ ਉਸਦੇ ਗੱਲ ਨਾਲ ਖੋਲ੍ਹ ਕੇ ਰੱਸੀ ਹੋਰ ਕਿਸੇ ਦੇ ਗੱਲ ਨਾਲ ਬੰਨ੍ਹਤੀ ਮਸਖਰੇ ਨੇ ਖੈਰ ਲੋਕਾਂ ਨੂੰ ਜਿਹਨਾਂ ਦੇ ਕੋਲੋਂ ਉੱਠ ਖੋਲ੍ਹ ਕੇ ਲੈ ਜਾਂਦੇ ਨੇ ਬਲਦ ਖੋਲ੍ਹ ਕੇ ਲੈ ਜਾਂਦੇ ਬੜੇ ਬੜੇ ਪਹਾੜ ਲਾ ਕੇ ਲੋਕੀ ਧਨ ਹੋਰ ਸਭ ਸਮਾਨ ਲੈ ਜਾਂਦੇ ਨੇ ਗੱਲ ਨਾਲ ਰੱਸੀ ਖੋਲ੍ਹਣੀ ਇਹੋ ਜਿਹੇ ਆਦਮੀ ਵਾਸਤੇ ਕੀ ਹੋ ਕੀ ਉਹਨਾਂ ਦੀ ਨੀਂਦ ਕਿਹੀ ਜਿਹੀ ਹੁੰਦੀ ਹੈ ਬਹੁਤਾ ਖਾ ਪੀ ਕੇ ਸੌਂ ਜਾਣਾ ਉਸ ਤੱਕ ਨਾ ਰਹਿਣ ਸੂਖਮ ਨੀਂਦ ਤਾਂ ਸੂਖਮ ਖੁਰਾਕਾਂ ਵਾਲਿਆਂ ਦੀ ਹੁੰਦੀ ਹੈ ਭਜਨ ਕਰਨ ਵਾਲੇ ਪੁਰਸ਼ ਦੀ ਹੁੰਦੀ ਹੈ ਖੈਰ ਉਸਨੇ ਉਸਦੇ ਗੱਲ ਨਾਲ ਜੁਲਾਹੇ ਦੇ ਗੱਲ ਨੂੰ ਰੱਸੀ ਖੋਲ੍ਹ ਕੇ ਕਿਸੇ ਹੋਰ ਦੇ ਗੱਲ ਨਾਲ ਬੰਨ੍ਹਤੀ ਸਵੇਰ ਵੇਲੇ ਜਦੋਂ ਲੋਕ ਉੱਠੇ ਜੁਲਾਹਾ ਵੀ ਉੱਠਿਆ ਉਸਨੇ ਆਪਣੇ ਗੱਲ ਨੂੰ ਪਹਿਲਾਂ ਹੱਥ ਮਾਰਿਆ ਦੇਖਾਂ ਗੱਲ ਨਾਲ ਰੱਸੀ ਹੈ ਨਹੀਂ ਉਹਨੂੰ ਕਿਹਾ ਗਿਆ ਸੀ ਜੇ ਤੇਰੇ ਗੱਲ ਨਾਲ ਰੱਸੀ ਨਾਲ ਤੂੰ ਸਮਝੀ ਗੁਆਚ ਗਿਆ ਤੂੰ ਢੂੰਡਣ ਦੀ ਕੋਸ਼ਿਸ਼ ਕਰੀ ਹੁਣ ਗੱਲ ਨਾਲ ਤਾਂ ਉਹਦੇ ਰੱਸੀ ਹੈ ਨਹੀਂ ਹੁਣ ਇੱਧਰ ਉੱਧਰ ਨਿਗਾਹ ਮਾਰਦਾ ਹੈ ਜਿਹਦੇ ਗੱਲ ਨੂੰ ਰੱਸੀ ਬੰਨੀ ਸੀ ਉਹਨੂੰ ਜੱਜ ਮਿਲਿਆ ਕਹਿਣ ਲੱਗੇ ਤੂੰ ਤਾਂ ਮੈਂ ਹਾਂ ਤੂੰ ਤਾਂ ਮੈਂ ਹਾਂ ਬੜਾ ਹਾਸਾ ਹੋਇਆ ਲੋਕ ਹੱਸਣ ਇਹ ਗੱਲ ਕੀ ਹੋਈ ਤੂੰ ਤਾਂ ਮੈਂ ਸੋ ਇਉਂ ਕਰਕੇ ਜਿਵੇਂ ਉਸ ਮਸਖਰੇ ਨੇ ਉਸਦੇ ਗੱਲ ਨਾਲ ਰੱਸੀ ਖੋਲ੍ਹ ਕੇ ਦੂਜੇ ਦੇ ਗੱਲ ਨਾਲ ਬੰਨ੍ਹਤੀ ਸੀ ਉਹ ਕਹਿੰਦਾ ਸੀ ਤੂੰ ਤਾਂ ਮੈਂ ਹਾਂ ਇਸੀ ਤਰ੍ਹਾਂ ਅਗਿਆਨ ਰੂਪੀ ਮਸਖਰੇ ਨੇ ਇਹ ਜੀਵਾਤਮਾ ਦੀ ਹਾਂ ਜੀਵਾਤਮਾ ਨੂੰ ਖੋਲ ਕੇ ਲਾ ਕੇ ਦੇਹ ਦੇ ਨਾਲ ਜੋੜ ਦਿੱਤੀ। ਇਹ ਮੰਨਣ ਲੱਗਿਆ ਮੈਂ ਦੇਹ ਹਾਂ, ਦੇਹ ਦੇ ਵਿੱਚ ਇਹਦੀ ਮਮਤਾ। ਇਸਨੂੰ ਹੀ ਹੋਮ ਮੈਂ ਕਹਿੰਦੇ ਨੇ, ਹੋਮ ਦੇ ਮੈਂ ਮਮਤਾ, ਦੇਹ ਅੰਗਤਾ ਦੇ ਮਮਤਾ, ਇਹੀ ਸਾਰੇ ਰੋਗਾਂ ਦਾ ਮੂਲ ਹੈ। ਇਸਦੇ ਵਾਸਤੇ ਗੁਰੂ ਜੀ ਕਹਿੰਦੇ ਨੇ ਇਹ ਸਾਰੇ ਰੋਗਾਂ ਸਾਰੇ ਦੁੱਖਾਂ ਦਾ ਮੂਲ ਇਹੀ ਹੈ। ਤੁਹਾਡੇ ਇਸ ਹੋਮੇ ਦੀ ਨਿਵਿਰਤੀ ਵਾਸਤੇ ਸਾਰੇ ਉਪਾਅ।
ਜਮਦਾ ਤੇ ਮਰਦਾ ਹੈ ਹੋਮੇ ਦਾ ਬੰਨਿਆ ਹੋਇਆ, ਜਮਦਾ ਤੇ ਮਰਦਾ ਹੈ ਹੋਮੇ ਦਾ ਬੰਨਿਆ ਹੋਇਆ।
ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਹਉਮੈ ਦੀ ਨਿਵਿਰਤੀ ਦਾ ਉਪਾਅ ਗੁਰੂ ਨਾਨਕ ਜੀ ਭਗੀਰਥ ਨੂੰ ਕਹਿੰਦੇ ਨੇ, ਭਗੀਰਥ ਹਉਮੈ ਦੀ ਨਿਵਿਰਤੀ ਵਾਸਤੇ, ਕਲਿਆਣ ਵਾਸਤੇ, ਮੁਕਤ ਵਾਸਤੇ, ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਤਿੰਨ ਸਾਧਨ ਹਨ ਸਾਡੇ ਘਰ ਵਿੱਚ। ਪ੍ਰਾਣਾਯਾਮ ਆਦਿ ਪਹਿਲੇ ਸਮੇਂ ਦੇ ਕਠਿਨ ਸਾਧਨ ਸਨ। ਗੋਰਖ ਦੇ ਪਾਸ ਰਾਜੇ ਰਾਜਿਆਂ ਦੇ ਪੁੱਤਰ ਪਹੁੰਚੇ, ਉਹ ਕਹਿਣਗੇ ਪਹਿਲੇ ਰਾਜ ਭਾਗ ਛੱਡੋ, ਕੰਨਾਂ 'ਚ ਮੁੰਦਰਾਂ ਪਾਓ, ਸਭ ਤਿਆਗ ਕਰਕੇ ਇੱਥੇ ਆਓ, ਫਿਰ ਤੁਹਾਨੂੰ ਕਲਿਆਣ ਦਾ ਰਸਤਾ ਮਿਲੇਗਾ। ਪ੍ਰਾਣਾਯਾਮ ਕਰੋ, ਬੜੀਆਂ ਕਠਿਨ ਤਪੱਸਿਆਵਾਂ ਕਰੋ, ਫਿਰ ਕਲਿਆਣ ਹੋਵੇਗੀ। ਸਵਯੰ ਗੁਰੂ ਜੀ ਨੇ ਐਸਾ ਨਹੀਂ ਕਿਹਾ, ਗੁਰੂ ਜੀ ਨੇ ਕਿਹਾ ਕਿਤੇ ਰਹੋ, ਜਿੱਥੇ ਵੀ ਹੋ ਖੇਤੀਪਾਤੀ ਕਰੋ, ਨੌਕਰੀ ਕਰੋ, ਆਪਣੇ ਵਪਾਰ ਕਰੋ, ਆਪਣਾ ਸਾਰਾ ਕੰਮ ਦਰਸ਼ਕ ਇਮਾਨਦਾਰੀ ਨਾਲ ਕਰੋ, ਪਰ ਤਿੰਨ ਸਾਧਨ ਪਕਾਓ ਕਿ ਹਉਮੈ ਦੇਹ ਮਮਤਾ ਦੇ ਮਮਤਾ ਦਾ ਪ੍ਰੀਤਿਆਗ ਵਿਚਾਰ ਦੁਆਰਾ, ਔਰ ਵਾਹਿਗੁਰੂ ਦੇ ਨਾਮ ਨਾਲ ਇੱਕ ਰਸ ਬਿਰਤੀ ਲਗਾਉਣੀ, ਵਾਰ ਵਾਰ ਸੁਰਤ ਖਿਆਲ ਨੂੰ ਬਾਹਰੋਂ ਰੋਕ ਕੇ ਸਿਮਰਨ ਦੇ ਵਿੱਚ ਲਿਵਲੀਨ ਕਰੋ, ਜਿਵੇਂ ਤੇਲ ਧਾਰਾ ਵੱਲ ਤੇਲ ਦੀ ਤਾਰੀਖ ਰਸ ਪੈਂਦੀ ਹੈ, ਇਉਂ ਬਿਰਤੀ ਵਾਹਿਗੁਰੂ ਦੇ ਸਿਮਰਨ ਵਿੱਚ ਲਗਾਓ। ਔਰ ਪਾਣਾ ਮਿੱਠਾ ਮੰਨਣਾ, ਦੁੱਖ ਸੁੱਖ ਪ੍ਰਾਰਭ ਅਨੁਸਾਰ ਜੋ ਸਰੀਰ ਤੇ ਆਉਂਦੇ ਹਨ ਉਹਨਾਂ ਨੂੰ ਵਾਹਿਗੁਰੂ ਦੀ ਰਜ਼ਾ ਆਪਣੇ ਪਿਛਲੇ ਕਰਮਾਂ ਦਾ ਫਲ ਜਾਣ ਕੇ ਉਹਦੇ ਵਿੱਚ ਪ੍ਰਸੰਨ ਰਹਿਣ। ਇਹ ਤਿੰਨ ਸਾਧਨ ਜਿਸਨੇ ਪਕਾ ਲਏ, ਜਿਸਨੇ ਤਿੰਨਾਂ ਸਾਧਨਾਂ ਦਾ ਵਾਰ ਵਾਰ ਅਭਿਆਸ ਕਰਕੇ ਆਪਣਾ ਜੀਵਨ ਬਣਾ ਲਿਆ, ਥੋੜ੍ਹਾ ਚਿਰ ਵਿੱਚ ਹੀ ਉਹ ਜੀਵਨ ਮੁਕਤ ਹੋ ਜਾਂਦਾ, ਜਿਉਂਦਾ ਮੁਕਤ ਹੋ ਜਾਂਦਾ। ਔਰ ਜਿਹੜਾ ਜੀਵਨ ਮੁਕਤ ਹੋ ਗਿਆ ਮਰਨ ਤੋਂ ਬਾਅਦ, ਉਹਨੂੰ ਦੇਖ ਕੇ ਤੁਹਾਨੂੰ ਵਧੇ ਮੁਕਤਾ ਲਾਜ਼ਮੀ ਹੈ। ਸਹਿਯੋਗ ਕਰਕੇ ਗੁਰੂ ਜੀ ਕਹਿੰਦੇ, ਹਉਮੈ ਦਾ ਰੋਗ, ਘੋੜ ਦਾ ਰੋਗ ਵਾਰ ਵਾਰ ਜਨਮਨ ਦੇ ਚੱਕਰ ਵਿੱਚ ਲਿਆਉਣ ਵਾਲਾ ਹੈ, ਸਭ ਤੋਂ ਪਹਿਲਾ ਰੋਗ ਇਹ ਹੈ। ਇਸਨੂੰ ਨਾਮ ਸਿਮਰਨ ਔਰ ਹਉਮੈ ਦਾ ਤਿਆਗ ਤੇ ਪਾਣਾ ਮਿੱਠਾ ਮੰਨਣ, ਇਹਨਾਂ ਦੁਆਰਾ ਦੂਰ ਕੀਤਾ ਜਾਂਦਾ ਹੈ। ਗੁਰੂ ਜੀ ਨੇ ਇਹ ਉਪਦੇਸ਼ ਹਉਮੈ ਦੀ ਨਿਵਿਰਤੀ ਦਾ ਸ਼ਾਸਕ ਸਭ ਤੋਂ ਵੱਡਾ, ਇੱਕ ਕੋਈ ਵੱਡੇ ਰਾਜ ਭਾਗ ਦਾ ਮਾਲਕ ਰਾਜਾ ਹੈ। ਇਤਨੇ ਜਿਸਮਾਨੀ ਸੁੱਖ ਪ੍ਰਾਪਤ ਹਨ ਜਿਸਨੂੰ ਭੁਗਦਾ ਭੁਗਦਾ ਤ੍ਰਿਪਤੀ ਨਹੀਂ ਹੁੰਦੀ, ਤ੍ਰਿਪਤੀ ਆਤਮਾ ਵਿੱਚ ਹੈ, ਹੋਰ ਦੁਨੀਆਂ ਦਾ ਪਦਾਰਥ ਇਸਨੂੰ ਕੋਈ ਪੂਰਨ ਤ੍ਰਿਪਤ ਨਹੀਂ ਕਰ ਸਕਦਾ, ਨਿਯਮ ਹੈ। ਸੋ ਉਸਦੇ ਚਿੱਤ ਵਿੱਚ ਵੈਰਾਗ ਪੈਦਾ ਹੋ ਗਿਆ, ਕਿਸੇ ਅਵਿਨਾਸ਼ੀ ਸੁੱਖ ਵਾਸਤੇ ਉਹਦੇ ਚਿੱਤ ਵਿੱਚ ਖਿਆਲ ਆਇਆ ਵੀ ਇਹੋ ਜਿਹਾ ਸੁੱਖ ਜਿਸ ਸੁੱਖ ਦਾ ਕਦੇ ਵੀ ਨਾਸ਼ ਨਾ ਹੋਵੇ, ਜਿਸ ਸੁੱਖ ਤੋਂ ਬਾਅਦ ਫਿਰ ਦੁੱਖ ਨਾ ਆ ਕੇ ਲੱਗੇ, ਉਹ ਪ੍ਰਾਪਤ, ਉਹ ਹੈ ਅਵਿਨਾਸ਼ੀ ਸੁੱਖ, ਆਤਮ ਸੁਖੀ। ਉਸਨੇ ਸੋਚਿਆ ਵੀ ਰਾਜ ਭਾਗ ਛੱਡ ਕੇ ਮੈਂ ਕਿਤੇ ਰੋਈਆਂ ਵਿੱਚ ਜਾ ਕੇ ਇਕਾਂਤ ਥਾਂ ਬੈਠ ਕੇ ਭਜਨ ਕਰਾਂ, ਉੱਥੇ ਇਸ ਅਵਸਥਾ ਨੂੰ ਪ੍ਰਾਪਤ ਹੋਵਾਂ। ਉਸਦੀ ਰਾਣੀ ਨੇ ਕਿਹਾ, ਉਹ ਸਮਝ ਵਾਲੀ ਸੀ, ਰਾਜਨ ਰਾਜ ਭਾਗ ਛੱਡਣ ਦੀ ਲੋੜ ਨਹੀਂ, ਵਿੱਚੇ ਰਹਿ ਕੇ ਸਭ ਕੁਛ ਹੋ ਸਕਦਾ। ਉਹ ਵੈਰਾਗ ਦੀ ਦਿਸ਼ਾ ਵਿੱਚ ਆਇਆ, ਵੈਰਾਗ ਦੀ ਲਹਿਰ ਵਿੱਚ ਆਇਆ, ਕਹਿਣ ਲੱਗਾ ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ, ਬਸ ਮਤ ਬੋਲੋ। ਛੜ ਛੜਾ ਕੇ ਕਿਸੇ ਇਕਾਂਤ ਥਾਂ ਇੱਕ ਝੀਲ ਹੈ, ਉਸਦੇ ਕਿਨਾਰੇ ਇੱਕ ਛੱਪਰੀ ਬਣਾ ਲਈ, ਉੱਥੇ ਬਹਿ ਕੇ ਭਜਨ ਤਪ ਕਰਨ ਲੱਗ ਪਿਆ। ਕਈ ਸਾਲ ਗੁਜ਼ਾਰੇ, ਜਦੋਂ ਬਹਿੰਦਾ ਹੈ ਬਾਹਰੋਂ ਬਿਰਤੀ ਅੰਤਰਮੁਖ ਕਰਕੇ ਸਮਾਧਿਸ਼ਟ ਹੁੰਦਾ ਹੈ, ਮਨ ਟਿਕ ਜਾਂਦਾ ਹੈ, ਸੁਖੀ ਔਰ ਸ਼ਾਂਤ ਹੁੰਦਾ ਹੈ। ਪਰ ਜਦੋਂ ਕੁਛ ਨਾ ਕੁਛ ਸਰੀਰ ਦੀ ਕਿਰਿਆ ਕਰਨੀ, ਨਹਾਉਣਾ ਧੋਣਾ ਹੋ ਕੇ ਕਰਨਾ ਬਣਦਾ ਹੈ ਸਰੀਰ ਤਾਂ, ਫਿਰ ਮਨ ਦਲੁੱਤੇ ਮਾਰਨ ਲੱਗ ਪੈਂਦਾ, ਫਿਰ ਫੁਰਨੇ ਉਠਾਉਣ ਲੱਗ ਪੈਂਦਾ, ਉਹ ਦੁੱਖ ਰੂਪ ਅਵਸਥਾ ਹੁੰਦੀ ਹੈ। ਸੋ ਇਹ ਅਵਸਥਾ ਬੜੀ ਦੇਰ 'ਤੇ ਚਲੀ ਆ ਰਹੀ ਹੈ। ਜਿਸ ਵਕਤ ਸਮਾਧਿਸ਼ਟ ਹੁੰਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਅਖੀਰ ਸੋਚਦਾ ਹੈ ਪੂਰਨ ਅਵਸਥਾ, ਜਿਸ ਹਰ ਹਾਲਤ ਵਿੱਚ ਮਨ ਸ਼ਾਂਤ ਰਹਿ ਸਕੇ, ਇਹੀ ਜਿਹੀ ਅਵਸਥਾ ਪ੍ਰਾਪਤ ਹੋਣੀ ਚਾਹੀਦੀ ਹੈ। ਕਈ ਸਾਲਾਂ ਤੋਂ ਬਾਅਦ ਇੱਕ ਮਹਾਤਮਾ ਹੈ, ਰਾਜਾ ਇੱਕ ਪੱਥਰ ਦੀ ਸ਼ਿਲਾ ਹੈ ਝੀਲ ਦੇ ਕਿਨਾਰੇ, ਉਹਦੇ ਉੱਪਰ ਚੌਂਕਾ ਲਗਾਈ ਸਮਾਧੀ ਵਿੱਚ ਬੈਠਾ ਹੈ। ਇੱਕ ਕੋਈ ਮਹਾਤਮਾ ਆ ਜਾਂਦੇ, ਉਹ ਵੀ ਬੈਠੇ ਰਹੇ ਕਾਫੀ ਦੇਰ ਤੋਂ ਬਾਅਦ, ਜਦੋਂ ਸਮਾਧੀ ਟੁੱਟੀ, ਸਮਾਧੀ ਖੁੱਲੀ, ਨੇਤਰ ਖੁੱਲੇ, ਕੀ ਦੇਖਦਾ ਹੈ ਸਾਹਮਣੇ ਕੋਈ ਮਹਾਤਮਾ ਬੈਠਾ। ਇਤਨੀ ਦੇਰ ਤੱਕ ਉਸਨੂੰ ਕੋਈ ਵੀ ਹੋਰ ਤਾਂ ਆਦਮੀ ਦਾ ਕੀ, ਕਿਸੇ ਪੰਛੀ ਦਾ ਵੀ ਦਰਸ਼ਨ ਨਹੀਂ ਹੋ ਸੀ, ਇਹੋ ਜਿਹੀ ਇਕਾਂਤ ਜਾ ਕੇ ਬੈਠਾ ਸੀ। ਅੱਜ ਬੜੀ ਦੇਰ ਬਾਅਦ ਇੱਕ ਮਹਾਤਮਾ ਦੇ ਦਰਸ਼ਨ, ਬੜਾ ਪ੍ਰਸੰਨ ਹੋਇਆ, ਬਹੁਤ ਖੁਸ਼ ਹੋਇਆ, ਉਹਦੇ ਨਮਸਕਾਰ ਕੀਤੀ, ਉਹ ਬਾਗ ਹਨ ਆਪਦੇ ਦਰਸ਼ਨ ਹੋਏ। ਹਾਂ, ਕਹਿਣ ਲੱਗੇ ਮੈਨੂੰ ਪਰਮੇਸ਼ਰ ਨੇ ਤੇਰੇ ਵਾਸਤੇ ਭੇਜਿਆ ਹੈ, ਦੱਸੋ ਕਿਤਨੀ ਕਮੀ ਹੈ ਤੇਰੀ ਅਵਸਥਾ ਦੇ ਵਿੱਚ। ਕਹਿਣ ਲੱਗੇ ਜਿਸ ਵਕਤ ਮੈਂ ਸਮਾਧੀ ਲਗਾਉਣਾ ਹਾਂ, ਬਾਹਰੋਂ ਬਿਰਤੀ ਨੂੰ ਰੋਕ ਕੇ ਆਪਣੇ ਅਭਿਆਸ ਦੁਆਰਾ ਲਗਾਉਣਾ, ਉਦੋਂ ਸ਼ਾਂਤ ਸੁਖੀ ਰਹਿੰਦਾ ਮਨ। ਜਿਸ ਵਕਤ ਕੁਛ ਨਾ ਕੁਛ ਸਰੀਰ ਦੀ ਕਿਰਿਆ ਕਰਨੀ ਪੈਂਦੀ, ਫਿਰ ਮਨ ਥੋੜ੍ਹੇ ਉਠਾਉਂਦਾ ਹੈ। ਸੋ ਉਹ ਅਵਸਥਾ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ, ਹਰ ਵਕਤ ਇੱਕ ਰਸ ਅਵਸਥਾ ਹੋਣੀ ਚਾਹੀਦੀ। महात्मा कहने लगे फिर राजन अगर ऐसी गल है तो फिर त्याग कर। ये गल सुन के बड़ा हैरान हो गया कि ना त्याग हजारा मरबा मील का राज भाग में छड़े खजाने छड़े हैं पुत्र दियां रानियां छड़ियां सब कुछ महल माड़ियां छड़िया है और जितने राज भाग दे सुख सारे छड़े हैं फिर त्याग दी की गल रहेगी। कहन लगे बस पूर्ण त्याग कर पूर्ण त्याग कर। सोचता हूं मैं की त्यागा। आखिर कहन लगे मेरे पास और तो कुछ नहीं छपरी है थोड़ा जा सामान है आसन है माला है तुंबा है ते ब्रागण है यह जो कुछ है मेरे पास है ते इनू मैं त्याग देना। खैर जितना सामान सी महात्मा ने देख ला जब तू तो पूरा त्यागी हो जाएंगे तेरा मन पूरा शांत हो जाएगा। आखिर उसने अपना आसन माला ब्रागण और तुंबा तांबा जो चील सिर दिता कहने हूं तो मैं पूरा त्यागी हो गया ना। महात्मा कहेंगे अपने अंदर चाती मार ये तो तेरे चित पूरा शांत हो गया तो पूरा त्याग नहीं तो त्याग कर। कहते अवस्था तो नहीं आई कहते त्याग कर और की त्याग करना सोचता कहने छपरी अग ला देना और पीली घसा के छपरी अग ला तू वो सड़के साफ हो गई। कहते हूं तो मैं पूरा त्यागी हैं कहने लगे देख ला अंदर चाती मार जब तू पूरा त्यागी हो जाएगा सर्व त्यागी हो जाएगा तेरा मन खुद बखुद ठंडा हो जाएगा। ऐसी अवस्था तो नहीं कहते आई कहने सर्व त्याग कर। हूँ सोचता मेरे पास और तो कुछ है नहीं शरीर में फूक देना। उसने लकड़ा इकट्ठिया कर ली लकड़ा अग ला ली पांबण मचन लग पाया छाल मारने वास्ते तैयार हो गया। सासन शौक भी चाहे बंदा कोई परवाह नहीं जाना सो छाल मारने वास्ते जो तैयार होया उस मौके महात्मा ने बांह फड़ ली कहने लगे जे तू ये शरीर न अग विच साड़ दिता फिर भी तू सर्व त्यागी नहीं हो सकेगा। तेरे चित विच यह गल बनी रहेगी मैं शरीर नू फूक दिता है अधिकारी सी उत्तम अधिकारी समझेगा त्यागी तो मैं है जी दरअसल गल हमें क्यों तेरे गुरु जी ने बिन हों त्याग कहां को त्यागी बिन वैराग कहां वैरागी हों दे त्याग तो बिना कैसा त्याग कैसे कोई त्यागी जी हों मैं दे त्यागे बाजो कैसे कोई त्यागी जी हों मैं दे त्यागे बाजो आखिरी स्टेज त्याग दी हम मैं देहंगता ते देह ममता ਰੱਬ ਔਰ ਜੀਵ ਦੇ ਵਿਚਾਲੇ ਜੇ ਕੋਈ ਪੜਦਾ ਹੈ ਹੁਮੇ ਦਾ ਆਹੋ ਭੀਤ ਪਈ ਹੈ ਵਿਚੋ ਤਾਂ ਵੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਦੂਰ ਆਇਓ ਇਸ ਨੂੰ ਹੁਮੇ ਦਾ ਪਰਦਾ ਦੁਆਤ ਦਾ ਪਰਦਾ ਵੀ ਕਿਹਾ ਜਾਂਦਾ ਹੈ ਜਦੋਂ ਇਹ ਦੂਰ ਹੋ ਜਾਏ ਮਿਲਾਪ ਹੈ ਦੋ ਸ਼ਖਸ ਖੜੇ ਨੇ ਵਿਚਾਲੇ ਭਾਵੇਂ ਬਰੀਕ ਜਾਂ ਪੜਦਾ ਹੋਵੇ ਦਰਸ਼ਨ ਨਹੀਂ ਹੋਣ ਦਿੰਦਾ ਉਹ ਪਰਦਾ ਦੂਰ ਹੋ ਗਿਆ ਮਿਲਾਪ ਇਸੀ ਤਰ੍ਹਾਂ ਹੁਮੇ ਨੂੰ ਨਾਮ ਅਭਿਆਸ ਦੀ ਕਮਾਈ ਤੋਂ ਬਿਨਾਂ ਦੂਰ ਨਹੀਂ ਕੀਤਾ ਜਾਂਦਾ ਗੁਰੂ ਨਾਨਕ ਜੀ ਦੇ ਘਰ ਦੇ ਵਿੱਚ ਸਭ ਤੋਂ ਵੱਡਾ ਸਾਧਨ ਨਾਮ ਹੈ ਨਾਨਕ ਕੇ ਘਰ ਕੇਵਲ ਨਾਮ ਗੁਰੂ ਨਾਨਕ ਦੇ ਘਰ ਦੇ ਵਿੱਚ ਨਾਮ ਦਾ ਸਿਮਰਨ ਨਾਮ ਦਾ ਕੀਰਤਨ ਨਾਮ ਦੇ ਵਿਚਾਰ ਇਹ ਨਾਮ ਦਾ ਸਾਧਨ ਗੁਰੂ ਬਾਬੇ ਨੇ ਸਾਨੂੰ ਲਿਆ ਕੇ ਦਿੱਤਾ ਗੁਰਮੁਖ ਨਾਮ ਦਾ ਇਸ਼ਨਾਨ ਸੋ ਸਵੇਰ ਦਾ ਇਸ਼ਨਾਨ ਔਰ ਨਾਮ ਸਿਮਰਨ ਔਰ ਯਥਾ ਸ਼ਕਤ ਆਪਣੀ ਕਿਰਤ ਜੋ ਕੁਛ ਕਰਨੀ ਹੈ ਉਹਦੇ ਵਿੱਚ ਦੱਸਣ ਦਾ ਦਾਨ ਇਹ ਚੀਜ਼ਾਂ ਸਾਨੂੰ ਦੱਸੀਆਂ ਗੁਰੂ ਬਾਬੇ ਨੇ ਅਤੇ ਇਉਂ ਨਾਨਕ ਘਰ ਕੇਵਲ ਨਾਮ ਸਭ ਤੋਂ ਵੱਡਾ ਵੱਡੀ ਚੀਜ਼ ਗੁਰੂ ਨਾਨਕ ਜੀ ਨੇ ਵਾਹਿਗੁਰੂ ਦਾ ਨਾਮ ਦੱਸਿਆ ਸੋ ਆਓ ਉਸ ਰਾਜੇ ਨੇ ਜਦੋਂ ਇਹ ਮਹਾਤਮਾ ਨੇ ਕਿਹਾ ਉਹਦੀ ਸਮਾਧੀ ਲੱਗੀ ਸੋ ਇੱਕ ਰਸ ਬਿਰਤੀ ਟਿਕ ਗਈ ਬੜੀ ਦੇਰ ਤੱਕ ਬੈਠਾ ਰਿਹਾ ਸੋ ਮਹਾਤਮਾ ਨੇ ਮਾਂ ਤੋਂ ਫੜ ਕੇ ਜੇ ਕਹਿਣਗੇ ਹੁਣ ਤੇਰੀ ਅਵਸਥਾ ਇੱਕ ਰਸ ਹੈ ਸਮਾਧੀ ਕਰ ਭਾਵੇਂ ਉਥਾਨ ਜਿਹੜੀ ਸਹਿ ਸਮਾਧ ਉਹਦੀ ਸਮਾਧੀ ਉਥਾਨ ਸਮਾਨ ਹੋ ਜਾਇਆ ਕਰਦੇ ਹਨ ਸੋ ਸਾਰਾ ਸੰਸਾਰ ਹੀ ਸਮਾਧ ਰੂਪ ਬਣ ਜਾਂਦਾ ਹੈ ਰਾਮ ਜੀ ਵਿਸ਼ੇਸ਼ ਜੀ ਕਹਿੰਦੇ ਹਨ ਇੱਕ ਸਮਾਧਾਨਿਕ ਬਿਖਸ਼ ਹੈ ਸੋ ਉਸ ਦਾ ਅਨੁਭਵ ਰੂਪੀ ਫਲ ਹੈ ਮਨ ਰੂਪੀ ਮਿਰਗ ਹੈ ਜਿਸ ਮਨ ਰੂਪੀ ਮਿਰਗ ਨੇ ਇਸ ਅਨੁਭਵ ਰੂਪੀ ਫਲ ਨੂੰ ਖਾ ਲਿਆ ਉਹ ਸਦਾ ਵਾਸਤੇ ਦੁੱਖਾਂ ਤੋਂ ਪਰੀ ਹੋ ਗਿਆ ਉਹਦੀ ਸਮਾਧ ਟੁੱਟਦੀ ਨਹੀਂ ਪਰ ਆਖਰੀ ਸਟੇਜ ਹੈ ਸੰਯਮ ਕਰਕੇ ਆਓ ਖਿਆਲ ਕਰੋ ਗੁਰੂ ਜੀ ਵੈਦ ਨੂੰ ਕਹਿੰਦੇ ਹਨ ਵੈਦ ਜੀ ਸਭ ਤੋਂ ਵੱਡਾ ਰੋਗ ਪਹਿਲਾ ਰੋਗ ਹੁਮੇ ਦਾ ਰੋਗ ਹੈ ਇਸ ਦਾ ਵਾਰ ਵਾਰ ਨਾਮ ਦਾ ਅਭਿਆਸ ਕਰ ਹੁਮੇ ਨੂੰ ਦੂਰ ਕਰ ਵਿਚਾਰ ਦੁਆਰਾ ਤੇ ਪਾਣਾ ਮਿੱਠਾ ਮਨ ਇਉਂ ਕੁਛ ਦੇਰ ਦੇ ਵਾਸਤੇ ਇਸ ਅਭਿਆਸ ਦੇ ਨਾਲ ਤੇਰਾ ਇਹ ਰੋਗ ਦੂਰ ਹੋ ਜਾਏਗਾ ਸੁਖੀ ਹੋ ਜਾਏਗਾ ਜਦੋਂ ਇਹ ਬਚਨ ਦੱਸਿਆ ਉਸ ਤੋਂ ਬਾਅਦ ਗੁਰੂ ਜੀ ਕਹਿਣਗੇ ਵੈਦ ਜੀ ਜਿਵੇਂ ਸਰੀਰਕ ਬਿਮਾਰੀਆਂ ਦਾ ਕੋਈ ਹਿਸਾਬ ਨਹੀਂ ਕਿੰਨੀ ਕੁ ਬਿਮਾਰੀਆਂ ਜਿਵੇਂ ਤੁਸੀਂ ਵੈਦ ਲੋਕ ਦੁਨਿਆਵੀ ਵੈਦ ਹਕੀਮ ਡਾਕਟਰ ਜਿਸਮਾਨੀ ਰੋਗਾਂ ਨੂੰ ਜਾਣਦੇ ਉਹਨਾਂ ਦਾ ਇਲਾਜ ਵੀ ਜਾਣਦੇ ਇਸੀ ਤਰ੍ਹਾਂ ਮਾਨਸਿਕ ਰੋਗ ਜਿਹੜੇ ਮਨ ਦੇ ਰੋਗ ਹਨ ਇਹਨਾਂ ਦਾ ਵੀ ਕੋਈ ਹਿਸਾਬ ਨਹੀਂ ਸਭ ਤੋਂ ਪਹਿਲਾ ਰੋਗ ਤਾਂ ਹੁਮੇ ਹੈ ਉਸ ਤੋਂ ਅੱਗੇ ਤੇਰੇ ਮਨ ਨੂੰ ਟੀਵੀ ਦੀ ਬਿਮਾਰੀ ਵੀ ਹੈ ਤਪਦਿਕ ਜਿਹਨੂੰ ਕਹਿੰਦੇ ਹਨ ਉਹ ਕੀ ਹੈ ਤਪਦਿਕ ਕਿਹੋ ਜਿਹੀ ਬਿਮਾਰੀ ਹੈ ਸਾਸੂ ਜਿਹਨੂੰ ਲੱਗ ਜਾਏ ਹੌਲੀ 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 ਰੀਦਾਰੀ ਦਰ ਬੁਰੀ ਤਰ੍ਹਾਂ ਉਹਦੀ ਮ੍ਰਿਤੂ ਹੋ ਜਾਂਦੀ ਹੈ ਇਸੀ ਤਰ੍ਹਾਂ ਜਿਸਦੇ ਮਨ ਨੂੰ ਟੀਵੀ ਦਾ ਰੋਗ ਹੋਵੇ ਉਹਦੀ ਵੀ ਜ਼ਿੰਦਗੀ ਉਹੀ ਜਿਹੀ ਹੁੰਦੀ ਉਦੋਂ ਵੀ ਬਹੁਤ ਹੀ ਦੁਖਦਾਈ ਨੇ ਮਨ ਦੇ ਰੋਗ ਜਿਸਮਾਨੀ ਰੋਗਾਂ ਨਾਲ ਬਹੁਤ ਜ਼ਿਆਦਾ ਦੁਖਦਾਈ ਬਲਕਿ ਅਗਲੇ ਜਨਮ ਜਨਮਾਤਰਾਂ ਦੇ ਆਦਿ ਕਾਰਨ ਵੀ ਇਹੀ ਹਨ ਇਸ ਕਰਕੇ ਗੁਰੂ ਜੀ ਕਹਿੰਦੇ ਤੇਰੇ ਮਨ ਨੂੰ ਟੀਵੀ ਦਾ ਰੋਗ ਹੈ ਤਪਦਿਕ ਦਾ ਰੋਗ ਉਹ ਕਹਿਣ ਲੱਗੇ ਕਿਰਪਾ ਕਰਕੇ ਸਮਝਾਓ ਅਤੇ ਉਹਦਾ ਇਲਾਜ ਵੀ ਦੱਸੋ ਗੁਰੂ ਜੀ ਕਹਿੰਦੇ ਟੀਵੀ ਮਨ ਦੀ ਟੀਵੀ ਕੀ ਹੈ ਕਿਸੇ ਦੇ ਗੁਣ ਦੇਖ ਕੇ ਕਿਸੇ ਦੀਆਂ ਵਡਿਆਈਆਂ ਦੇਖ ਕੇ ਕਿਸੇ ਦਾ ਐਸ਼ਵਰਜ ਦੇਖ ਕੇ ਕਿਸੇ ਦੀ ਮਹਿਮਾ ਦੇਖ ਕੇ ਜਰ ਨਾ ਸਕਣਾ ਜਲਣਾ ਸੜਨਾ ਅੰਦਰੋਂ ਪੜਨਾ ਹਸਦ ਕਰਨਾ ਇਸ ਨੂੰ ਮਨ ਦੀ ਟੀਵੀ ਦੱਸਿਆ ਹੋਇਆ ਹੈ ਸਾਸਿੰਘ ਕਿਤਨੀ ਦੁਖਦਾਈ ਹੈ ਥੋੜਾ ਜਿਹਾ ਖਿਆਲ ਲਿਜਾਓ ਗੁਰੂ ਨਾਨਕ ਜੀ ਸੰਸਾਰ ਦਾ ਉਧਾਰ ਕਰਦੇ ਕਰਦੇ ਅੱਜ ਇੱਧਰ ਹਸਨ ਅਬਦਾਲ ਨਾਮ ਕਰਕੇ ਇੱਕ ਥਾਂ ਹੈ ਉੱਥੇ ਪਹੁੰਚੇ ਪਹਾੜੀ ਹੈ ਪਹਾੜੀ ਉੱਪਰ ਇੱਕ ਫਕੀਰ ਰਹਿੰਦਾ ਹੈ ਬੜੀ ਤਪੱਸਿਆ ਕਰਦਾ ਹੈ ਲੇਕਿਨ ਅਜੇ ਉਹਦੀ ਅਵਸਥਾ ਅਧੂਰੀ ਸੀ ਭਾਈ ਮਰਦਾਨੇ ਨੂੰ ਪਿਆਸ ਲੱਗਦੀ ਹੈ ਗਰਮੀ ਦਾ ਮੌਸਮ ਹੈ ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਪਿਆਸ ਲੱਗੀ ਹੈ ਧਿਆਨ ਨਾਲ ਮਰ ਰਹੇ ਹਾਂ ਕਹਿਣ ਲੱਗੇ ਭਾਈ ਮਰਦਾਨਾ ਪਾਣੀ ਦਾ ਪਹਾੜੀ ਤੇ ਹੈ ਉੱਥੇ ਇੱਕ ਫਕੀਰ ਹੈ ਹੋਰ ਨੇੜੇ ਤੇੜੇ ਪਾਣੀ ਕਿੱਥੇ ਨਹੀਂ ਜਾਂ ਉੱਥੇ ਪਹੁੰਚ ਮੁਸਲਮਾਨ ਫਕੀਰ ਹੈ ਉਸ ਤੋਂ ਪਾਣੀ ਪੀਆ ਜਾ ਕੇ ਮਰਦਾਨਾ ਚੜ੍ਹਾਈ ਚੜ੍ਹਦਾ ਹੈ ਅੱਗੇ ਫਕੀਰ ਬੈਠਾ ਉਹਨੂੰ ਜਾ ਕੇ ਮਰਦਾਨੇ ਨੇ ਕਿਹਾ ਫਕੀਰ ਸਾਈਂ ਪਾਣੀ ਪਵਾ ਉਹਨੇ ਪੁੱਛਿਆ ਤੂੰ ਕੌਣ ਹੈ ਕਹਿਣ ਲੱਗਿਆ ਮੇਰਾ ਨਾਮ ਮਰਦਾਨਾ ਹੈ ਮੈਂ ਅਸ਼ਕਿਨ ਦੇ ਕਰਦਾ ਮੇਰਾ ਜਨਮ ਕੀ ਕਰਦਾ ਉਹਨੇ ਗੁਰੂ ਨਾਨਕ ਜੀ ਨਾਲ ਰਹਿੰਦਾ ਹੁੰਦਾ ਰੱਬੀ ਕੀਰਤਨ ਕਰਦਾ ਹੁੰਦਾ ਇਹ ਸੁਣ ਕੇ ਘਬਰਾ ਕਹਿਣਗੇ ਤੂੰ ਮੁਸਲਮਾਨ ਕਰਦਾ ਤੇਰਾ ਜਨਮ ਮਾਸੀਆਂ ਦੇ ਕਰਦਾ ਇੱਕ ਹਿੰਦੂ ਫਕੀਰ ਨਾਲ ਰਹਿੰਦਾ ਹੈ ਮੇਰੇ ਪਾਸ ਪਾਣੀ ਨਹੀਂ ਜਾ ਅਸੀਂ ਹਿੰਦੂ ਤੇ ਮੰਗ ਈਰਖਾ ਸਾਧਨ ਕਿੱਥੇ ਤੱਕ ਪਹੁੰਚਦੀ ਹੈ ਖੈਰ ਮਰਦਾਨਾ ਜਦੋਂ ਪਾਣੀ ਨਾ ਪਿਲਾਇਆ ਮੁੜਿਆ ਆ ਕੇ ਬਾਬੇ ਨੂੰ ਕਹਿੰਦਾ ਸੱਚੇ ਪਾਤਸ਼ਾਹ ਪਾਣੀ ਨਹੀਂ ਪਿਲਾਉਂਦਾ ਕੀ ਕਹਿੰਦਾ ਕਹਿੰਦਾ ਮੁਸਲਮਾਨ ਹੋ ਕੇ ਇੱਕ ਹਿੰਦੂ ਦਾ ਮਰੀਜ਼ ਬਣ ਗਿਆ ਤੂੰ ਮੈਨੂੰ ਤੈਨੂੰ ਪਾਣੀ ਪਿਲਾਉਂਦਾ ਕਹਿਣ ਲੱਗਿਆ ਤੂੰ ਜਾ ਕੇ ਕਹਿ ਮਰਦਾਨਿਆ ਬਈ ਇਹਨਾਂ ਗੱਲਾਂ ਤਾਂ ਤੈਨੂੰ ਕੀ ਪ੍ਰਯੋਜਨ ਇੱਕ ਰੱਬ ਦਾ ਬੰਦਾ ਹੈ ਕੋਈ ਸਾਰੇ ਰੱਬ ਦੇ ਬੰਦੇ ਹਨ ਸਭ ਵਿੱਚ ਉਹੀ ਪਰਮਾਤਮਾ ਦੀ ਜੋਤ ਹੈ, ਤੂੰ ਪਾਣੀ ਕਲਾ ਦੋ ਘੁੱਟਾਂ ਤਾਂ ਇਹਨਾਂ ਗੱਲਾਂ ਤੇ ਕੀ ਲੈਣਾ ਹੈ। ਉਦੋਂ ਜਾ ਕੇ ਪਾਣੀ ਮੰਗ ਨਿਮਰਤਾ ਨਾਲ, ਮਰਦਾਨਾ ਫਿਰ ਗਿਆ, ਫਿਰ ਪਾਣੀ ਮੰਗਿਆ ਨਿਮਰਤਾ। ਉਸਨੇ ਫਿਰ ਜਵਾਬ ਦਿੱਤਾ, ਕਹਿਣ ਲੱਗਾ ਮੈਂ ਕਦੇ ਹਿੰਦੂ ਦੇ ਮਰੀਜ਼ ਨੂੰ ਪਾਣੀ ਨਹੀਂ ਪਿਲਾਵਾਂ। ਫਿਰ ਮੁੜਿਆ ਮਰਦਾਨਾ ਗਰੀਬ ਮਹਾਰਾਜ, ਉਹ ਤਾਂ ਇਤਨਾ ਤਸ਼ ਵੀ ਇਤਨਾ ਹਸਦ ਉਹਦੇ ਚਿੱਤ ਵਿੱਚ, ਸਿਰਫ ਹਿੰਦੂ ਜਾਣ ਕੇ ਵੀ ਹਿੰਦੂ ਦਾ ਮਰੀਜ਼ ਹੈ ਪਾਣੀ ਨਹੀਂ ਪਿਲਾਉਂਦਾ। ਕਹਿਣ ਲੱਗੇ ਹਾਂ ਮਰਦਾਨਿਆ, ਉਹਦੀ ਅਵਸਥਾ ਅਧੂਰੀ ਹੈ, ਸੰਦਿਸ਼ਟੀ ਪ੍ਰਾਪਤ ਨਹੀਂ ਹੋਈ। ਖੈਰ ਤੀਜੀ ਦਫ਼ਾ ਜਾ, ਥੋੜ੍ਹਾ ਜਿਹਾ ਤਾੜ ਕੇ ਪਾਣੀ ਮੰਗੋ, ਤੇ ਤੈਨੂੰ ਫਕੀਰ ਕਿਹਨੇ ਬਣਾਇਆ? ਤੂੰ ਸਭ ਦੇ ਵਿੱਚ ਫਕੀਰ ਦਾ ਕੰਮ ਤਾਂ ਸਭ ਦੇ ਵਿੱਚ ਇੱਕ ਪਰਮਾਤਮਾ ਦੀ ਜੋਤ ਦੇਖ, ਹਿੰਦੂ ਮੁਸਲਮਾਨ ਦਾ ਇੱਥੇ ਇੱਕ ਫਰਕਾ ਕਿੱਥੇ ਹੈ? ਪਾਣੀ ਮੰਗੋ ਤੋਂ ਜਾ ਕੇ ਅਗਰ ਪਾਣੀ ਨਹੀਂ ਪਿਲਾਉਣ ਤੋਂ ਇੱਥੇ ਕਾਹਨੂੰ ਆਪਣੇ ਸਰੀਰ ਨੂੰ ਫੂਕਦਾ ਟੱਪ ਦੇ ਨਾਲ? ਉੱਥੇ ਮਰਦਾਨਾ ਫਿਰ ਪਹੁੰਚਿਆ, ਥੋੜ੍ਹਾ ਜਿਹਾ ਤਾੜ ਕੇ ਕਈ ਗੱਲ, ਫਿਰ ਨਹੀਂ ਪਾਣੀ ਪਿਲਾਇਆ। ਅਖੀਰ ਕਹਿਣਾ ਉਤਕੋਸ਼ਿਤ ਪਾਣੀ ਮੰਗ ਜੀਤ ਤੋਂ ਮਰੀ ਨੇ ਮੁੜਿਆ ਹਰਸ਼ਤ ਸੰਤ ਈਰਖਾ। ਮਰਦਾਨਾ ਆ ਕੇ ਗੁਰੂ ਦੇ ਚਰਨਾਂ ਤੇ ਡਿੱਗੇ, ਸੱਚੇ ਪਾਤਸ਼ਾਹ ਬਸ ਹੁਣ ਤਾਂ ਮੇਰੇ ਪ੍ਰਾਣ ਨਿਕਲੇ ਕੇ ਨਿਕਲੇ, ਦੋ ਤਿੰਨ ਚੱਕਰ ਮਾਰੇ ਨੇ, ਹੋਰ ਜ਼ਿਆਦਾ ਤਪ ਪੈਦਾ ਹੋ ਗਈ ਹੈ, ਪਾਣੀ ਪਿਲਾਉਣਾ ਰੱਖਣਾ ਇਹਨੂੰ ਪਿਲਾ ਦਿਓ, ਨਹੀਂ ਬਸ ਮੇਰੀ ਮੌਤ ਹੋਣ ਲੱਗੀ ਹੈ। ਉਸ ਮੌਕੇ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਉੱਠ ਮਰਦਾਨਿਆ, ਤੇਰੇ ਵਾਸਤੇ ਕਰਤਾਰ ਨੇ ਪਾਣੀ ਭੇਜਿਆ, ਬੜੀ ਸੋਹਣੀ ਠੰਡੀ ਪਾਣੀ ਦੀ ਰੌ ਆ ਰਹੀ ਹੈ। ਮਰਦਾਨੇ ਨੇ ਪਾਣੀ ਪੀਤਾ, ਹੱਥ ਮੂੰਹ ਧੁੱਤਾ, ਪਰੋਸ਼ਾਈ। ਉਸਨੇ ਫਕੀਰ ਨੇ ਦੇਖਿਆ ਸਾਰਾ ਪਾਣੀ ਮੇਰਾ ਖਿੱਚ ਲਿਆ, ਉਹ ਵੀ ਸ਼ਕਤੀ ਰੱਖਦਾ ਸੀ ਕੁਛ, ਉਸਨੇ ਪਹਾੜੀ ਰੋੜੀ। ਗੁਰੂ ਨਾਨਕ ਜੀ ਨੇ ਮਰਦਾਨਾ ਦੇਖ ਕੇ ਕਹਿਣਾ ਸੱਚੇ ਪਾਤਸ਼ਾਹ ਪਹਾੜੀ ਆ ਰਹੀ ਹੈ ਉੱਪਰ ਉੱਠਦੀ, ਕਿਤੇ ਹੇਠਾਂ ਨਾ ਦਬ ਜਾਈਏ। ਕਹਿਣਾ ਤੂੰ ਫਿਕਰ ਨਾ ਕਰ, ਤੇਰਾ ਕਰਤਾਰ। ਗੁਰੂ ਜੀ ਨੇ ਹੱਥ ਅੱਗੇ ਕਰਤਾ, ਸਾਰਾ ਪੰਜਾਬ ਦੇ ਵਿੱਚ ਜਿਉਂ ਖੁੱਭ ਗਿਆ ਜਿਵੇਂ ਕੜਾਹ ਪ੍ਰਸ਼ਾਦ ਵਿੱਚ ਪੰਜਾ ਖੁੱਭ ਜਾਂਦਾ, ਪੰਜਾ ਸਾਹਿਬ ਸ਼ਹਾਦਤ ਲੱਗੀ। ਖੈਰ ਜਦੋਂ ਉਸਦੀ ਕੋਈ ਪੇਸ਼ ਨਾ ਗਈ, ਅਖੀਰ ਗੁਰੂ ਜੀ ਦੇ ਚਰਨਾਂ ਵਿੱਚ ਆਇਆ, ਪਾਣੀ ਹੈ ਨਹੀਂ ਸੀ, ਦੁਖੀ ਹੋ ਕੇ ਆਇਆ, ਸ਼ਰਮਿੰਦਾ ਹੋ ਕੇ ਆ ਕੇ ਕਹਿਣਗੇ ਮੈਂ ਤੁਹਾਡੇ ਮਰੀਜ਼ ਨੂੰ ਪਾਣੀ ਨਹੀਂ ਪਿਲਾਇਆ, ਮੈਂ ਬੜਾ ਗੁਨਾਹ ਕੀਤਾ ਹੈ, ਬਖਸ਼ੋ। ਗੁਰੂ ਜੀ ਕਹਿਣ ਲੱਗੇ ਕਰਤਾਰ ਸਦਾਈ ਬਖਸ਼ਾਂਦਾ ਹੈ, ਪਰ ਤੈਂ ਘਰ ਬਾਰ ਛੱਡਿਆ ਹੈ, ਇੱਥੇ ਇਤਨਾ ਜਖਤ ਚੱਲਦਾ ਹੈ, ਫਿਰ ਤੇਰੇ ਚਿੱਤ ਵਿੱਚ ਇਹ ਦੁਆ ਕਰੀ ਹੈ ਜੇ ਕਿ ਹਿੰਦੂ ਮੁਸਲਮਾਨ ਦਾ ਸਵਾਲ ਨਹੀਂ ਗਿਆ, ਤੂੰ ਕਾਹਦਾ ਫਕੀਰ ਹੈ ਜੇ ਤੱਕ? ਗੁਰੂ ਜੀ ਸੁਣ ਕਹਿੰਦੇ ਹਨ ਪਰਮੇਸ਼ਵਰ ਸਿਮਰਨ ਕਰੋ, ਭਜਨ ਕਰੋ, ਲੇਕਿਨ ਸੰਦਿਸ਼ਟਤਾ ਦੀ ਜਿਹੜੀ ਅਨੁਪਾਨ ਹੈ ਇਹ ਖਾਓਗੇ ਤਦ ਜਾ ਕੇ ਤੇ ਪੂਰਨ ਮੰਦਲ ਪ੍ਰਾਪਤ ਹੋ। ਉਸ ਮੌਕੇ ਉਸਨੂੰ ਐਸੀ ਗੁਰੂ ਬਾਬਾ ਨੇ ਸਿੱਖਿਆ ਦਿੱਤੀ, ਇਹ ਨੂਰ ਇਲਾਹੀ ਦਾ ਸਾਰੀ ਦੁਨੀਆਂ, ਸਾਰੀ ਦੁਨੀਆਂ ਇਹ ਨੂਰ ਇਲਾਹੀ ਦਾ।